प्रयोजा चुकी शरण मिलदान संत रेण जेल पौजल तरण बिंत करो अरदास सुनो जे ठाकुर पावे देव दर्श मन चाओ भक्त जे मन ठहरावे बलियों चिरागन ध्यार में सब कल उदरी एक नाम धर्म प्रकट सगल हर पवन में जन्नान गुर पार ब्रह्म ज्योति रूप हरि आप गुरु नानक कहायो ताते अंगद पयो तत् स्यो तत् मिलायो अंगद कृपा तुहारे अमर सतगुरु सिर किय अमरदास अमृत क्षत्रे गुरु राम मै दिय गुरु रामदास दर्शन परस कह मथुरा अमृत बैन मूर्त पंच प्रमाण पुरुख गुरु अर्जन पिखो नैन सो कोटल गुरु सेवियन सहज सुभाए दर्शन पर से गुरु के जन्म मरण दुख जाए हो वह सिवत कुसम दी नूर अरसों कुरसों चटी है तू डिठे सच्चे पातशाह और मैं जन्म जन्म दी कटी है सज्जन सच्चा पातशाह सिर साहद साहु इस पास बैठिया सोई है सुबन लावे साह सज्जन सच्चा पातशाह सिर साहद साह इस पास बैठिया सोई है सुबन लावे साह
वाहिगुरु साहब जियो सोरठ महला तीजा भगत खजाना भगतन कौ दिया नौ हर धन सच सोए अखुट नाम धन कदे न खुट नाही किन्ने न कीमत होए भगत खजाना भगतन कौ दिया नौ हर धन सच सोए अखुट नाम धन कदे न खुट नाही किन न कीमत होए नाम धन मुख उजले होए हर पाया सच सोए मन मेरे गुर शब्दी हर पाया जाए बिन शब्द जग भुलदा फिरदा दरगाह मिलै सजाए रहाओ इस देही अंदर पंच चोर वसा काम क्रोध लोभ मोह अहंकारा अमृत लूटै मन मुख नहीं बूझै कोई न सुने पुकारा अंधा जगत अंध वरतारा बाज गुरु गुबारा हम मेरा कर कर भगुते क्यों चले न चल दया नार गुरमुख हुआ सो नाम त्यावै सदा हर नाम समार सच्ची बाणी हर गुण गावै नजरी नजर निहार सतगुरु ज्ञान सदा घट चानन अमर सिर बादशाह आन दिन भगत कराए दिन राती राम नाम सच लाहा नानक राम नाम निसतारा शब्द रते हर पा अन दिन भगत करै दिन राती राम नाम सच लाहा नानक राम नाम निसतारा शब्द रते हर पा वाहिगुरु जी का खालसा वाहिगुरु जी की फतेह। वाहिगुरु साहिब जीओ पोख दुखार न व्यापई कंठ मिलया हर ना मान वेद्या चरनार बिंद दर्शन लगड़ा साहो पोख तखार न व्यापई कंठ मिलया हर ना हो मान वेद्या चरनार बिंद दर्शन लगड़ा साहो ओट गोविंद गोपाल राय सेवा स्वामी लाहो दिखया पोहे ना सके मिल साधु गुण गाहो जह ते उपजी तह मिली सची प्रीत समाहो कर गह लीनी पार ब्रह्मा बहुड़ न बिछड़िया हो बार जाओ लख वेरिया हर सज्जन अगम अगाहो शर्म पई नारायण नानक दर पैया हो पोख सुहंदा सर्व सुख जिस बख्शे बेपरवाह हो शर्म पई नारायण नानक दर पैया हो पोख सुहंदा सर्व सुख जिस बख्शे बेपरवाह हो पोख तुखार ना व्यापई कंठ मिलया हर ना हो।
वाहिगुरु जी का खालसा वाहिगुरु जी की फतेह। परम सत्कार योग गुरु खालसा साध संग जी आप संगतान दूरों नेड़ों जो इतने पुजे हो ते श्री गुरु ग्रंथ साहिब महाराज जी की हजूरी विखे पुज गए बारह माह का पाठ संपूर्ण श्रवण किया है। उस तो उपरंत जो ये महीना चढ़िया है उसका पाठ दोबारा सुनिया है। सो साडे इस भारत भूमि दे रीति है रिवाज है जो भी कोई महीना चढ़ता है उस द्वारा किसी परे पुरुष तो उदे बारे विचार प्राप्त करिए जिस तरह सानू सारे सुख भी होन ते नाल शोभा भी होवे। रेस महीने सतगुरु महाराज जी ने कृपा करके आप इतने संपूर्ण गुरबाणी संकलित कीती है आप भी रचना कीती है गुरु अर्जन साहिब महाराज जी ने उसे इस बारह माह द्वारा संगतान की बेनती करने तो उपदेश बख्शे हैं। भावें गुरु नानक साहिब महाराज जी ने तुखारी राग के अंदर पहला बारह माह उच्चारण किया है जिसके भाव यही हैं पर उसके पद पदार्थ और काव्य रचना अनुसार अलंकारों के नाल अलंकार किए हुए जो वाक हैं वो साधारण बुद्धि वाला नहीं समझ सकता। सो इस करके संतों की बेनती करन तो गुरु अर्जन साहिब महाराज जी ने उस फैन रूप दे विच साढ़े ताई जिस तरह सिख्या दित्ती दी समझ आ जाए ते मनन विच आवे वो बख्शिश कीती है। सो पोह दा महीना जो बारह ही महीने हैं उस दरान देश के दे
ਭੇਦਾਂ ਅਨੁਸਾਰ ਤਾਂ ਕਿਤੇ ਕੈਸਾ ਮੌਸਮ ਹੈ, ਕਿਤੇ ਗਰਮ ਹੈ, ਕਿਤੇ ਥੋੜ੍ਹੀ ਠੰਡ ਹੈ, ਕਿਤੇ ਬਰਫ਼ ਹੀ ਪੈਂਦੀ ਹੈ। ਇਸ ਕਰਕੇ ਉਹ ਸੰਗਤਾਂ ਜੋ ਗੁਰਸਿੱਖੀ ਦੀ ਸਿੱਖਿਆ ਨੂੰ ਵਿਚਾਰਨ ਵਾਲੀਆਂ ਨੇ, ਚਾਹੇ ਪੰਜਾਬ ਦੇਸ਼ ਵਿੱਚ ਹੈ ਚਾਹੇ ਬਾਹਰ ਹੈ, ਉਸੇ ਸਾਡੀ ਭਾਸ਼ਾ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਤਾਂ ਕਿ ਸਾਨੂੰ ਸੁਖੈਨ ਸਮਝ ਆ ਜਾਏ। ਸੋਪੋ ਦੇ ਮਹੀਨੇ ਜਿਵੇਂ ਹੁਣ ਸੱਚਖੰਡ ਅਬਚਲ ਨਗਰ ਹੈ, ਉੱਥੇ ਠੰਡ ਪੈਂਦੀ ਨਹੀਂ ਇਤਨੀ, ਅਤੇ ਇੱਥੇ ਪੰਜਾਬ ਦੇਸ਼ ਦੇ ਜੋ ਇਰਦਾ ਗਿਰਦਾ ਵਾਤਾਵਰਣ ਹੈ ਇੱਥੇ ਵੀ ਇੱਥੇ ਚੰਗੀ ਠੰਡ ਪੈਂਦੀ ਹੈ, ਪਾਲਾ ਕਾਫੀ ਹੁੰਦਾ ਹੈ ਉਹਦੇ ਮਹੀਨੇ, ਮਾਘ ਦੇ ਮਹੀਨੇ ਵਿੱਚ। ਹੋਰ ਬਾਹਰ ਦੀ ਹਵਾ ਪਾਣੀ ਇਹਨਾਂ ਅਨੁਸਾਰ ਜ਼ਿਆਦਾ ਵੀ ਬਦਲ ਜਾਂਦਾ ਹੈ। ਅਤੇ ਪਹਾੜੀ ਇਲਾਕਿਆਂ ਦੇ ਵਿੱਚ ਇੱਧਰ ਬਰਫ਼ ਵੀ ਬਹੁਤ ਪੈਂਦੀ ਹੈ, ਬਹੁਤ ਠੰਡ ਹੁੰਦੀ ਹੈ। ਅਤੇ ਆਪਣੇ ਕਾਲਾ ਕੱਕਰ ਜਾਂ ਕੋਰਾ ਕਹਿ ਦਿਓ, ਉਹ ਜੰਮਣ ਲੱਗ ਪੈਂਦਾ ਹੈ। ਇਸ ਮਹੀਨੇ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਪੋਖ ਤੁਫਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾ ਹੋ। ਜੋ ਵਾਹਿਗੁਰੂ ਨੇ ਸ੍ਰਿਸ਼ਟੀ ਰਚਨਾ ਕੀਤੀ ਹੈ ਨਾਨਾ ਤਰ੍ਹਾਂ ਦੀ, ਉਸਤ ਕਰੇ ਅਨੇਕ ਜਨ ਨਾਨਕ ਰਚਨਾ ਪ੍ਰਵਰਤੀ ਬਹੁ ਵਿਧਾਨਕ ਪ੍ਰਕਾਰ, ਉਸਤ ਕਰੇ ਅਨੇਕ ਜਨ ਅੰਤ ਨਾ ਪਾਰਾਵਾਰ। ਨਾਨਕ ਰਚਨਾ ਪ੍ਰਵਰਤੀ ਬਹੁ ਵਿਧਾਨਕ ਪ੍ਰਕਾਰ, ਇਹ ਬਹੁਤ ਵਿਧੀਆਂ ਦੇ ਨਾਲ ਅਨੇਕਾਂ ਪ੍ਰਕਾਰ ਦੀ ਸ੍ਰਿਸ਼ਟੀ ਵਾਹਿਗੁਰੂ ਪਰਮੇਸ਼ਰ ਨੇ ਰਚੀ ਹੈ, ਜਿੱਥੇ ਕਈ ਐਸੇ ਜੀਵ ਹਨ ਐਸੇ ਬਨਸਪਤੀ ਹੈ ਅਤੇ ਉਹਨਾਂ ਨੂੰ ਪਾਲੇ ਦੇ ਵਿੱਚ ਵੀ ਠੰਡ ਦੇ ਵਿੱਚ ਵੀ ਘੱਟ ਠੰਡ ਲੱਗਦੀ ਹੈ, ਲੱਗਦੀ ਨਹੀਂ ਹੈ ਕਈਆਂ ਨੂੰ, ਜਿਵੇਂ ਮੱਛੀ ਪਾਣੀ 'ਚ ਰਹਿੰਦੀ ਹੈ। ਹੋਰ ਵੀ ਬਨਸਪਤੀ ਦੇ ਪੌਦੇ ਫੁੱਲਾਂ ਦੇ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਲੱਗਦੀ ਹੈ। ਉਹ ਜਿੰਨੇ ਵੀ ਪਸ਼ੂ ਪੰਛੀ ਹਨ ਉਹਨਾਂ ਦਾ ਵੱਖੋ ਵੱਖਰਾ ਵਾਹਿਗੁਰੂ ਪਰਮੇਸ਼ਰ ਨੇ ਰਹਿਣਾ ਸਹਿਣਾ ਬਣਾਇਆ ਹੈ। ਇੱਥੇ ਜਿਹੜੀ ਮਨੁੱਖ ਸ੍ਰਿਸ਼ਟੀ ਹੈ ਇਹਦਾ ਜਿਹੜਾ ਸਾਡੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਗਨ ਸਭ ਇੱਕੋ ਜਿਹੇ ਕਰਤੇ ਖੇਲ ਰਚਾਇਆ, ਵੀ ਉਹ ਸਾਡੇ ਸਰੀਰਾਂ ਦੇ ਅੰਦਰ ਵੀ ਗਰਮੈਸ਼ ਰੱਖੀ ਹੈ, ਜਿਸ ਨੂੰ ਟੈਂਪਰੇਚਰ ਕਹਿ ਦਿੰਦੇ ਹੈ, ਤਾਪਮਾਨ ਕਹਿ ਦਿਓ। ਇੱਕ ਬੜੀ ਅਸਚਰਜ ਗੱਲ ਹੈ ਵੀ ਜਿੰਨੀ ਮਨੁੱਖ ਸ੍ਰਿਸ਼ਟੀ ਹੈ, ਚਾਹੇ ਹਿੰਦੁਸਤਾਨ ਹੈ ਚਾਹੇ ਚੀਨ ਹੈ ਜਾਪਾਨ ਹੈ ਕੈਨੇਡਾ ਹੈ ਅਮਰੀਕਾ ਹੈ ਯੂਰਪ ਹੈ, ਸਾਰੇ ਮਨੁੱਖਾਂ ਦਾ ਇੱਕੋ ਹੀ ਦਰਜੇ ਦਾ ਟੈਂਪਰੇਚਰ ਰੱਖਿਆ ਹੈ, ਤਾਪਮਾਨ ਰੱਖਿਆ ਹੈ। ਜੇ ਉਸ ਤੋਂ ਘੱਟ ਵੱਧ ਹੋ ਜਾਏ ਤਾਂ ਫਿਰ ਸਾਨੂੰ ਔਖਿਆਈ ਹੁੰਦੀ ਹੈ, ਦੁੱਖ ਤਕਲੀਫ ਹੁੰਦੇ ਹੈ। ਸੋ ਇਹ ਠੰਡ ਜਾਂ ਗਰਮੀ, ਗਰਮੈਸ਼ ਠੰਡ, ਇਹ ਇੱਕ ਗੁਣ ਹਨ ਜੋ ਪਦਾਰਥਾਂ ਦੇ ਵਿੱਚ ਰਹਿੰਦੇ ਹੈ, ਜਿਸ ਦਾ ਵਿਦਵਾਨਾਂ ਨੇ ਕਿਹਾ ਵੀ 24 ਤਰ੍ਹਾਂ ਦਾ ਗੁਣ ਹੈ। शब्द परस रूप रस गंध सुख दुख प्रत अप्रत गुरत द्रवत उन्होंने वखो वखरे विचार दसे हैं पे इनू वाह कहते इनू वाह कहते तो रेंदे ये वस्तुओं के बच्चे है जिन्होंने वो धर्म कहते हैं क्योंकि गुंडा जिहड़ा आश्रय है उसनू धर्म कहते हैं। द्रव अगे नौ प्रकार का है सो जिन्हों सूक्ष्म विचार का पूरा नहीं पता उन्होंने ये सुन के हैरानी होगी जिहड़ा परमात्मा या आत्मा इन्हों भी इस रूप के वर्णन किया है ते जिस तरह हुण आकाश है बिल्कुल सानू ये देख के समझण विच आउंदा है कि इस दे विच भी कोई चीज़ है। ठीक है इस दे विच तां कोई चीज़ नहीं है पर सारियां चीज़ां उसे विच ने देख लो जे आकाश ना होवे तां तो धरती भी वेल विच ही है पानी भी वेल विच ही है अग्नि भी आकाश विच ही बलदी है चंद्रमा तारे सारे आकाश विच ही हैं। तो आकाश नूं भी जो आकाश देने वाला है वो आप परमात्मा स्वरूप है। जिहड़ी जड़ चीज़ है कल्पित चीज़ है किसी का आधार नहीं हुंदी वो बन नहीं सकती। क्यों जिस तरह कोई धरती दे विच रेता है दूर तक ही है गर्मी दी रुत है ते उत्थे जे कई पशु पंछी हरण आदि रहिंदे उन्हां नूं भरम पैंदा वी ओह सूरज दी गरमैश ते रेते दे संबंध करके वी इत्थे पाणी है पर ओह पाणी जिहड़ा ओह प्रतीत हुंदा ओह किसे दा आधार नहीं बणदा ना किसे दी टेह लाउंदा है ना किसे दा आसरा हुंदा है। सो इन्हां दे अंदर जिहड़ियां इह चीज़ां जितना सारा संसार है इसनूं क्या भी प्रतीत तां हुंदा है पर इह किसे दा आधार नहीं बनदा क्योंकि कल्पित रूप है। जैसे गुरु तेग बहादुर साहिब जी दे बचन हन नर ए साची जी जान सगल जगत जैसे है सपना वे पुरुष ए सची गल जान रहा है वे ये सपने वांगू ही है जिवें सपने दे विच चीज़ां प्रतीत हुंदियां है अविद्या दे बल करके उत्थे भी अज्ञान है बेसमझी है क्यों जागृत अवस्था तो उत्थे है नहीं पर वो चीज़ां प्रतीत हुंदियां वो उन्हां दी होंद भी प्रतीत हुंदी है पर जिस वेले जाग के अपने उन्हां दी कोई विचार हुंदी है तो उदों कहिंदे कुछ भी नहीं सी एवें भरम ही सी। सो इं सारी जितने भी ये धरती है पानी है अग्नि है वायु है आकाश है तीन गुण हैं ਪ੍ਰਕਿਰਤੀ ਹੈ, ਇਹ 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 ਸਭ ਉਹਦੀ ਰਚਨਾ ਰਚੀ ਹੋਈ, ਉਸਨੇ ਐਸਾ ਹੀ ਰਚਨਾ ਕੀਤਾ ਹੈ, ਇਹ ਸੱਚੀ ਨਹੀਂ ਹੈ। ਅਤੇ ਨਾ ਇਹ ਕਿਸੇ ਦਾ ਆਧਾਰ ਬਣ ਸਕਦੀ ਹੈ। ਅਤੇ ਇੱਕ ਜੈਸੇ ਹੀ ਸ਼ਬਦਾਂ ਦੀ ਵਰਤੋਂ ਕਰਕੇ ਉਸ ਪਰਮ ਪੁਰਖ ਅਕਾਲ ਪੁਰਖ ਵਿਆਪਕ ਸਰੂਪ ਦਾ ਵਰਣਨ ਕਰਦਿਆਂ ਹੋਇਆ ਆਕਾਸ਼ ਦੇ ਪਦਾਂ ਦੀ ਵਰਤੋਂ ਕੀਤੀ ਹੈ। ਆਕਾਸ਼ ਗਗਨ ਪਾਤਾਲ ਗਗਨ ਹੈ, ਚੌਦਿਸ਼ ਗਗਨ ਰਹਾਇਲੇ, ਆਨੰਦ ਮੂਲ ਸਦਾ ਪੁਰਖੋਤਮ ਘਟ ਬਿਨਸੈ ਗਗਨ ਨ ਜਾਇਲੇ। ਵੀ ਵਾਹਿਗੁਰੂ ਪਰਮੇਸ਼ਰ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਅਤੇ ਵਾਹਿਗੁਰੂ ਪਰਮੇਸ਼ਰ ਦਾ ਪੂਰਨ ਸਰੂਪ ਸਰੂਪ ਪੂਤ ਲਕਸ਼ਣਾਂ ਦੁਆਰਾ ਅਤੇ ਤਟਸਥੀ ਲਕਸ਼ਣਾਂ ਦੁਆਰਾ ਉਹ ਗੁਰੂ ਨਾਨਕ ਸਾਹਿਬ ਜੀ ਨੇ, ਜਿਸ ਨੂੰ ਅਸੀਂ ਮੁੱਢ ਦੇ ਵਿੱਚ ਉਚਾਰਨ ਕੀਤੇ ਹੋਏ ਪਦ ਵੀ ਮੂਲ ਅਤੇ ਨਾਲੇ ਮੰਤਰ ਰੂਪ ਹੈ, ਉਹ ਹੈ ਜਿਹਨੂੰ ਮੂਲ ਮੰਤਰ ਆਮ ਅਸੀਂ ਬੋਲੀ ਦੇ ਵਿੱਚ ਕਹਿ ਦਿੰਦੇ ਹਾਂ। ਸੋ ਆਕਾਸ਼ ਗਗਨ ਹੈ, ਆਕਾਸ਼ ਦਾ ਨਾਮ ਵੀ ਗਗਨ ਦਾ ਨਾਮ ਵੀ ਆਕਾਸ਼ ਹੀ ਹੈ। ਪਰ ਇਸ ਜਗ੍ਹਾ ਦੇ ਉੱਤੇ ਵੀ ਆਕਾਸ਼ ਦੇ ਵਿੱਚ ਵੀ ਚਿਦਾਕਾਸ਼ ਵੀ ਚੇਤਨ ਸਰੂਪ ਹੈ ਅਤੇ ਆਕਾਸ਼ ਦੀ ਨਿਆਈ ਵਿਆਪਕ ਹੈ। ਜਿਸ ਤਰ੍ਹਾਂ ਆਕਾਸ਼ ਸਭਨਾਂ ਦੇ ਵਿੱਚ ਹੈ ਅਤੇ ਨਿਰਲੇਪ ਵੀ ਹੈ, ਇਸ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ੁਰ ਸਾਰਿਆਂ ਦੇ ਵਿੱਚ ਵੀ ਹੈ, ਨਿਰਲੇਪ ਵੀ ਹੈ। ਆਕਾਸ਼ ਤੋਂ ਤਾਂ ਕੋਈ ਉਪਦੇਸ਼ ਵਿਚਾਰ ਇਹ ਪ੍ਰਾਪਤ ਨਹੀਂ ਹੁੰਦੀ, ਪਰ ਉਹ ਵਾਹਿਗੁਰੂ ਪਰਮੇਸ਼ੁਰ ਜਿਹੜਾ ਹੈ ਉਹ ਗੁਰਪ੍ਰਸਾਦ ਸਾਰਿਆਂ ਦਾ, ਗੁਰੂਆਂ ਦਾ ਗੁਰੂ, ਚੇਤਨ ਸਰੂਪ ਹੈ। ਜਿੰਨੇ ਪੀਰ ਪੈਗੰਬਰ ਅਵਤਾਰ ਉਸਨੇ ਰਚੇ ਨੇ ਉਹਨਾਂ ਨੂੰ ਜਿਹੜਾ ਗੁਰਤ ਭਾਵ ਹੈ ਜਾਂ ਮਹੱਤ ਭਾਵ ਹੈ, ਵਡਿਆਈ ਉਸੇ ਨੇ ਦਿੱਤੀ ਹੈ। ਸਭ ਸੱਤ, ਸਭ ਤਪ, ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਲ ਬਿਨ ਸਿੱਧੀ ਕਿਨੇ ਨ ਪਾਈ। ਉਸ ਤੋਂ ਬਿਨਾਂ ਇਹ ਜਿਹੜੀਆਂ ਪ੍ਰਾਪਤੀਆਂ ਹਨ ਜਪ ਤਪ ਆਦਿ ਦੀਆਂ, ਇਹ ਕਿਸੇ ਨੇ ਨਹੀਂ ਪ੍ਰਾਪਤ ਕੀਤੀ ਹੈ। ਇਸ ਕਰਕੇ ਜਿੰਨਾ ਵੀ ਕੋਈ ਕਿਸੇ ਦੇ ਅੰਦਰ ਗਿਆਨ ਹੈ ਜਾਂ ਉਹ ਧਿਆਨ ਹੈ, ਉਸੇ ਦੀ ਬਖਸ਼ਿਸ਼ ਹੈ, ਉਸੇ ਨੇ ਹੀ ਬਖਸ਼ਿਸ਼ ਕੀਤੀ ਹੈ। ਅੱਗੇ ਫਿਰ ਸੰਸਾਰ ਦੇ ਵਿੱਚ ਹੁਕਮੀ ਉੱਤਮ ਨੀਚ ਉੱਤਮ ਦਰਜੇ ਵੀ ਨੇ, ਸ਼ਕਤੀਆਂ ਵਾਲੇ ਵੀ ਹੈ, ਗਿਆਨ ਵਾਲੇ, ਉਹਨਾਂ ਨੂੰ ਐਸਾ ਵੀ ਹੋਰ ਲੋਕਾਂ ਨੂੰ ਵਿਚਾਰ ਦਿਓ। ਸੋ ਇਹ ਠੰਡ ਅਤੇ ਗਰਮੀ, ਸੁੱਖ ਅਤੇ ਦੁੱਖ, ਇਹ ਇੱਕ ਗੁਣ ਹਨ ਅਤੇ ਸਾਡੇ ਜਿੱਥੇ ਸਰੀਰ ਵਾਹਿਗੁਰੂ ਪਰਮੇਸ਼ੁਰ ਨੇ ਰਚੇ ਹੈ ਉਹ ਤਿੰਨ ਤਰ੍ਹਾਂ ਦੇ ਹੈ ਸਭ ਦੇ। ਇੱਕ ਤਾਂ ਆਹ ਸਰੀਰ ਜਿਹੜਾ ਹੈ ਅੱਖਾਂ ਨਾਲ ਦਿਸਦਾ ਹੈ, ਹੱਥ ਪੈਰ ਆਦਿਕ, ਸੀਸ ਆਦਿਕ ਇਹ ਦਿਸ ਰਹੇ ਨੇ, ਇਹਨਾਂ ਦੇ ਨਾਲ ਜੋ ਅਸੀਂ ਖਾਂਦੇ ਪੀਂਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ। ਇਹ ਤਾਂ ਸਾਧਨ ਰੂਪ ਹੈ, ਇਸ ਦੇ ਅੰਦਰ ਇਹਨੂੰ ਗਿਆਨ ਨਹੀਂ ਹੈ, ਖਾਣ ਪੀਣ ਵਾਲੀ ਚੀਜ਼ ਦਾ ਹੋਰ ਸੁਣਨ ਵਾਲੀ ਚੀਜ਼ ਦਾ ਸੁੰਘਣ ਵਾਲੀ ਚੀਜ਼ ਦਾ ਠੰਡੇ ਤੱਤੇ ਦੇ ਸਪਰਸ਼ ਦੇ ਗਿਆਨ ਦਾ ਇਸ ਨੂੰ ਸਮਝ ਨਹੀਂ ਹੈ। ਕਹਿੰਦੇ ਸਮਝਦਾ ਤਾਂ ਮੋਟੀ ਜਿਹੀ ਬੁੱਧੀ ਵਾਲਾ ਕਹੂਗਾ, ਸਮਝਦਾ ਤਾਂ ਹੈਗੇ, ਹੋਰ ਕੌਣ ਸਮਝਦਾ? ਨਹੀਂ, ਇਸ ਦੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਨੇ ਸਮਝ ਵਾਲੀ ਚੀਜ਼ਾਂ ਹੋਰ ਰੱਖੀਆਂ। ਉਹ ਸਾਧਨ ਹੈ, ਜਿਸ ਤਰ੍ਹਾਂ ਆਪਣੇ ਕੰਨ ਹੈ, ਨੱਕ ਹੈ, ਜ਼ੁਬਾਨ ਹੈ, ਅੱਖਾਂ ਹੈ, ਚਮੜੀ ਹੈ, ਇਹ ਉਹਦਾ ਗਿਆਨ ਕਰਦੇ ਹੈ। ਇਹਨਾਂ ਨੂੰ ਵਿਦਵਾਨਾਂ ਨੇ ਇੰਦਰੀ ਰੂਪ ਕਰਕੇ ਕਿਹਾ ਹੈ, ਸਾਧਨ ਕਹਿ ਦਿਓ ਕਿ ਉਹ ਫਿਰ ਸੁਖਮ ਹੈ। ਤੋ ਜਿਸ ਤਰ੍ਹਾਂ ਬਿਰਧ ਅਵਸਥਾ ਦੇ ਵਿੱਚ ਕੰਨਾਂ ਦੀ ਸ਼ਕਤੀ ਘਟਦੀ ਹੈ, ਸ਼ਕਤੀ ਤਾਂ ਉਹਨਾਂ ਦੀ ਹੁੰਦੀ ਹੈ, ਪਰ ਨਾੜੀਆਂ ਜਿਹੜੀਆਂ ਸਥੂਲ ਸਰੀਰ ਦੇ ਵਿੱਚ ਰੱਖੀਆਂ ਹੋਈਆਂ ਉਹਨਾਂ ਦੇ ਰਾਹੀਂ ਉਹ ਸ਼ਕਤੀ ਆਉਂਦੀ ਹੈ, ਉਹ ਕਮਜ਼ੋਰ ਪੈ ਜਾਂਦੀ ਹੈ, ਸਿਥਲ ਪੈ ਜਾਂਦੀ ਹੈ, ਇਸ ਕਰਕੇ ਸੁਣਨ ਨੂੰ ਘੱਟ ਹੋ ਜਾਂਦਾ ਹੈ। ਇਹ ਵੀ ਸਾਧਨ ਹੈ। ਇਸ ਤਰ੍ਹਾਂ ਇਹ ਤਾਂ ਗਿਆਨ ਦੇ ਚੀਜ਼ਾਂ ਨੂੰ ਸਮਝਣ ਦੇ ਹੈਗੇ ਆ ਕਿ ਜਿਹੜੀ ਜ਼ੁਬਾਨ ਹੈ ਇਹ ਖੱਟਾ ਮਿੱਠਾ ਕਸੈਲਾ ਕੌੜਾ ਹੋਰ ਇਹਨਾਂ ਰਸਾਂ ਦਾ ਗਿਆਨ ਕਰਦੀ ਹੈ, ਬਾਕੀ ਜਿਹੜੀ ਇਹ ਰਾਸ ਰਸਨਾ ਗੋਲਕ ਰੂਪ ਹੈ ਉਹ ਬੋਲਣ ਦਾ ਵੀ ਕੰਮ ਕਰਦੀ ਹੈ। ਅਤੇ ਜੇ ਇਹ 'ਚ ਫਰਕ ਪੈ ਜਾਏ ਤਾਂ ਫਿਰ ਜਿਸ ਤਰ੍ਹਾਂ ਕਈ ਗੁੰਗੇ ਨੇ ਉਹ ਪੂਰਾ ਨਹੀਂ ਬੋਲ ਸਕਦੇ, ਕੰਨਾਂ ਦੇ ਵਿੱਚ ਜਾਂ ਅੱਖਾਂ ਦੀ ਰੋਸ਼ਨੀ ਘੱਟ ਗਈ। ਜਿਹੜੇ ਇਸ ਗੱਲ ਦੇ ਸਿਆਣੇ ਆ ਉਹ ਕਹਿੰਦੇ ਜੀ ਤੁਹਾਡੀ ਜੋਤ ਤਾਂ ਹੈ ਪਿੱਛੇ ਨੇਤਰਾਂ ਦੇ, ਪਰ ਨਾੜੀਆਂ ਜਿਹੜੀਆਂ ਨੇ ਉਹ ਕੰਮ ਨਹੀਂ ਕਰਦੀਆਂ, ਇਸ ਕਰਕੇ ਜਾਂ ਤੁਹਾਡਾ ਜਿਹੜਾ ਲੈਂਸ ਹੈ ਸ਼ੀਸ਼ਾ ਹੈ ਉਹ ਮੈਲਾ ਹੋ ਗਿਆ ਜਾਂ ਕੰਮ ਨਹੀਂ ਕਰਦਾ, ਹੋਰ ਕਿਸੇ ਦਾ ਪਾ ਦਿੰਦੇ, ਪਰ ਉਹ ਵੀ ਐਡਾ ਨਹੀਂ ਕੰਮ ਕਰਦਾ ਜਿਵੇਂ ਕਮਜ਼ੋਰੀ ਹੁੰਦੀ, ਉਹ ਵੀ ਹੋਰ ਘੱਟ ਜਾਂਦਾ। ਇਹ ਸੂਖਮ ਪਹਿਲਾਂ ਸੀਗਾ ਸਥੂਲ ਸਰੀਰ, ਫਿਰ ਹੈਗਾ ਸੂਖਮ ਸਰੀਰ, ਇਹਨੂੰ ਸੂਖਮ ਕਹਿੰਦੇ ਆ। ਜਿਹੜੇ ਕੰਮ ਕਰਨ ਵਾਲੇ ਹੈ ਹੱਥਾਂ ਦੇ ਵਿੱਚ ਵੀ ਜਿਹੜੀ ਸ਼ਕਤੀ ਹੈ ਕੰਮ ਕਰਨ ਦੀ, ਅਤੇ ਉਹ ਘੱਟ ਜਾਂਦੀ ਹੈ, ਉਨਾ ਬਲ ਨਹੀਂ ਰਹਿੰਦਾ, ਉਨਾ ਬਲ ਵਾਲਾ ਕੰਮ ਨਹੀਂ ਕਰਦੇ, ਹੱਥ ਪੈਰ ਵੀ ਚੱਲਣ ਰਹਿ ਜਾਂਦੇ ਹੈ। ਉਹਨਾਂ ਨੂੰ ਫਿਰ ਕਰਮ ਕਰਨ ਵਾਲੇ ਸਾਧਨ ਕਹਿੰਦੇ ਹੈ। ਇਸ ਤਰ੍ਹਾਂ ਹੀ ਜਿਨ੍ਹਾਂ ਅੰਗਾਂ ਨੂੰ ਢੱਕ ਕੇ ਰੱਖਦੇ ਹਨ ਉਹਨਾਂ ਦੇ ਨਾਲ ਕਰਮ ਹੁੰਦਾ ਹੈ, ਹੱਥ ਪੈਰ ਵਾਕ ਗੁਪਤ ਅੰਗ, ਇਹਨਾਂ ਨੂੰ ਕਰਮ ਕਰਨ, ਇਹਨਾਂ ਨੇ ਕੰਮ ਕਰਦੇ ਹਾਂ ਜਿਹਨਾਂ ਨਾਲ, ਇਹ ਪੰਜ ਇਹ ਹੋ ਗਏ, ਪੰਜ ਉਹ ਹੋ ਗਏ, ਸਮਝ। ਅਤੇ ਫਿਰ ਇਹਨਾਂ ਦੇ ਨਾਲ ਇਹਨਾਂ ਦੇ ਵਿੱਚੋਂ ਹੋਰ ਮਹੱਤਤਾ ਰੱਖਣ ਵਾਲਾ ਹੈਗਾ ਸਾਹ ਪ੍ਰਾਣ, ਇਹਨੂੰ ਪ੍ਰਾਣ ਕਹਿ ਦਿੰਦੇ ਹੈ। ਇਹ ਵੀ ਅਸਥਾਨ ਅਤੇ ਕਿਰਿਆ ਭੇਦ ਕਰਕੇ ਪੰਜ ਪ੍ਰਕਾਰ ਦਾ ਹੈ, ਇਹ ਵੀ ਸੂਖਮ ਸਰੀਰ ਦੇ ਵਿੱਚ ਹੀ ਹੈ, ਭਾਵ ਹਵਾ ਜਾਂ ਹੋਰ ਚੀਜ਼ ਹੈ। ਹੁਣ ਇਹ ਇਉਂ ਤਾਂ ਨਹੀਂ ਵੀ ਹੋਰ ਚੀਜ਼ਾਂ ਜਿਵੇਂ ਦਿਸਦੀਆਂ ਇਉਂ ਦਿਸਦੀ ਹੈ, ਜੇ ਕੋਈ ਹਵਾ ਜਾਂ ਦਰੱਖਤ ਹਿੱਲਦੇ ਉਹਨਾਂ ਨੂੰ ਦੇਖ ਸਕਦੇ, ਉਹ ਹਵਾ ਸਪਰਸ਼ ਉਹਦੇ ਨਾਲ ਜਾਂ ਟੱਤੀ ਤੱਤੀ ਠੰਡੀ ਇਉਂ ਤਾਂ ਹੁੰਦੀ ਹੈ, ਪਰ ਇਸ ਦੀ ਮਹਾਨਤਾ ਬੜੀ ਰੱਖ ਦਿੱਤੀ ਹੈ ਪਰਮੇਸ਼ਰ ਨੇ, ਵੀ ਜਿਹੜੀ ਸਾਡੇ ਅੰਦਰ ਹਵਾ ਤਾਂ ਬਾਹਰ ਵੀ ਹੈ, ਵੀ ਸਾਡੇ ਅੰਦਰ ਵੀ ਜਿਹੜੀ ਹਵਾ ਰੱਖੀ ਹੈ ਉਹ ਇਸ ਸੂਖਮ ਸਰੀਰ ਦਾ ਅਤੇ ਸਥੂਲ ਸਰੀਰ ਦਾ ਉਪਾਧਿਕ ਆਧਾਰ ਬਣੀ ਹੋਈ ਹੈ, ਕਿਉਂਕਿ ਬਲਕਿ ਇੱਥੋਂ ਤੱਕ ਹੀ ਨਹੀਂ, ਹਾਲੇ ਹੋਰਨਾਂ ਚੀਜ਼ਾਂ ਦਾ ਤਾਂ ਵਿਚਾਰ ਵੱਖਰਾ ਹੈ ਕਿ ਜਿਹੜੇ ਸਾਡੇ ਅੰਦਰ ਪ੍ਰਾਣ ਨੇ, ਹਵਾ ਹੈ, ਅਤੇ ਇਹ ਜੇ ਬਾਹਰਲੀ ਹਵਾ ਇਹਨੂੰ ਥੋੜ੍ਹੇ ਚਿਰ ਵਾਸਤੇ ਨਾ ਮਿਲੇ, ਜਿਸ ਨੂੰ ਪ੍ਰਾਣ ਵਾਯੂ ਕਹਿੰਦੇ ਜਾਂ ਅੰਗਰੇਜ਼ੀ 'ਚ ਆਕਸੀਜਨ ਕਹਿ ਦਿੰਦੇ ਆ, ਅਤੇ ਸਾਡੇ ਜਿਹੜੇ ਹੈਗੇ ਇਹ ਸਾਧਨ ਗਿਆਨ ਕਰਾਉਣ ਦੇ, ਕਰਮ ਕਰਾਉਣ ਦੇ, ਅਤੇ ਇਹਨਾਂ ਤੋਂ ਪਰੇ ਜਿਹੜੇ ਮਨ ਬੁੱਧ ਆਦਿਕ ਹੈ ਉਹ ਵੀ ਵਿਆਕਲ ਹੋ ਜਾਂਦੇ ਆ, ਘਬਰਾ ਜਾਂਦੇ ਆ, ਹੁਣ ਗਿਆ ਅਤੇ ਜਾਂਦਾ ਵੀ ਹੈਗਾ। ਜਦੋਂ ਉਹਦਾ ਹੁਕਮ ਹੁੰਦਾ ਅੰਦਰਲੇ ਪ੍ਰਾਣ ਜਾਂ ਹੋਰ ਚੀਜ਼, ਉਹ ਤਾਂ ਹੁੰਦੀ ਹੈ, ਬਾਹਰਲੀ ਹਵਾ ਵੀ ਹੁੰਦੀ ਹੈ, ਉਦੋਂ ਫਿਰ ਉਹ ਨਹੀਂ ਠਹਿਰ ਸਕਦੇ। ਅਤੇ ਇਹਨਾਂ ਦੇ ਸਵਾਸਾਂ ਦੇ ਨਾਲ ਹੀ ਜਿਹੜੇ ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ ਅਤੇ ਹੋਰ ਵੀ ਇਹ ਤੋਂ ਅੱਗੇ ਸੂਖਮ ਸਰੀਰ ਦੇ ਵਿੱਚ ਮਨ ਬੁੱਧ ਚਿੱਤ, ਅਤੇ ਜਿਸ ਚੀਜ਼ ਨੂੰ ਮੈਂ ਨੂੰ ਅਨੁਭਵ ਕਰਦਾ ਹੈ ਇਹ ਉਹ ਹੈ ਅੰਤਰ ਅਗਿਆਨ ਹੋ ਬੁੱਧ ਹੈ। ਇਹ ਦੇਖ ਲਓ, ਅਗਿਆਨ ਹੋਰ ਨਾ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਆਇਆ, ਪਰ ਹੋਂ ਹੰਗਤਾ ਵਾਲੀ ਬੁੱਧੀ ਹੈ, ਇਹ ਮਨ ਨੂੰ ਸਿੱਖਿਆ ਦਿੱਤੀ ਹੈ। ਮਨ ਤੂੰ ਮਤ ਜਾਣੇ ਜੇ ਹੋਂ ਕੁਛ ਜਾਣਦਾ, ਗੁਰਮੁਖ ਨਿਮਾਣਾ ਹੋ। ਜਿਹੜਾ ਜਿਹੜੀ ਗੁਰਬਾਣੀ ਦੇ ਵਾਕ ਹੈ, ਸੂਖਮ ਰੂਪ ਦੇ ਵਿੱਚ ਵਿਚਾਰ ਹੈ, ਕੋਈ ਬਹੁਤ ਵਾਕ ਨੇ ਜਿਹਨਾਂ ਦੇ ਵਿੱਚ ਸੁਖੈਨ ਰੂਪ ਦੇ ਵਿੱਚ ਹੀ ਸਿੱਖਿਆ ਹੈ, ਇਹ ਨਾਮ ਜਪੋ। ਪਰ ਇਹਨੂੰ ਵਿਵੇਕ ਬੁੱਧੀ ਕਹਿੰਦੇ ਹੈ। ਪਰ ਇਸ ਤੋਂ ਬਿਨਾਂ ਵੀ ਜਿਹੜੀ ਵਿਚਾਰ ਹੋਵੇ, ਜਿਹੜਾ ਨਾਮ ਜਪਿਆ ਹੈ, ਜੇ ਵਿਵੇਕ ਬੁੱਧੀ ਨਹੀਂ ਹੈ ਤਾਂ ਫਿਰ ਉਹ ਉੱਥੇ ਨਹੀਂ ਪਹੁੰਚ ਸਕੇਗਾ ਜਿੱਥੇ ਪਹੁੰਚਣਾ ਹੈ। ਕਿ ਨਾਮ ਦੇ ਨਾਲ ਵਿਵੇਕ ਬੁੱਧੀ ਜਿਸ ਦੇ ਬਾਰੇ ਕਿਹਾ ਹੈ, ਪਾਠ ਕਰੇ ਵਾਰ ਵੇਦ ਵਿਚਾਰੇ ਨਿਮਿਰ ਪੰਗਮ ਸਾਧੇ, ਪੰਚ ਦਿਨਾਂ ਸੇ ਸੰਗ ਨਾ ਛੁੱਟਿਓ ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨਬਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਹਰ ਪਰਵ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਅਧਾਰੋ, ਇਸ ਕਰਕੇ ਜ਼ਰੂਰੀ ਵਿਚਾਰ ਹੈ। ਨਾਮ ਜਪਣ ਵਾਸਤੇ ਜਿਹੜੇ ਉਹਦੇ ਉਪਯੋਗੀ ਸਾਧਨ ਹਨ, ਜਿਹੜੇ ਸਹਾਇਤਾ ਕਰਦੇ ਹੈ। ਸੋ ਨਾਮ ਤੋਂ ਅਪਾਰ ਹੈ, ਨਾਮ ਦੀ ਵਿਚਾਰ ਵੀ ਅਪਾਰ ਹੈ। ਸੋ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਅੱਗੇ ਤੋਂ ਅੱਗੇ ਹੁਣ ਇਹ ਹੈ। ਅਤੇ ਇੱਥੋਂ ਤੱਕ ਕੀ ਹੈ ਕਿ ਵਾਹਿਗੁਰੂ ਪਰਮੇਸ਼ੁਰ ਨੇ ਆਪਣਾ ਆਪ ਵੀ ਜਿਹੜਾ ਸਰੂਪ ਹੈ ਉਹ ਕਹਿੰਦੇ ਵੀ ਨਾਮ ਦੇ ਨਾਲ ਪ੍ਰਗਟ ਹੋਊਗਾ, ਹੁਣ ਨਹੀਂ ਹੋ ਸਕਣਾ। ਪਰ ਨਾਮ ਵੀ ਸਰਗੁਣ ਸਰੂਪ ਦੇ ਵਿੱਚ ਵੀ ਹੈ, ਵੈਰਾਟ ਰੂਪ ਦੇ ਵਿੱਚ ਵੀ ਹੈ, ਹੋਰ ਹੈ। ਅਤੇ ਨਾਮ ਦੀਆਂ ਅਵਸਥਾ ਵੀ ਬੇਅੰਤ ਬੇਅੰਤੀ ਨੇ, ਇੱਕ ਥਾਂ ਹੋਵੇ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਵੀ ਆਹ ਨਾਮ ਜਿਹੜਾ ਹੈ ਉਹ ਕਬੀਰ ਸਾਹਿਬ ਨੇ ਉਸ ਵੇਲੇ ਦੇ ਵਿਦਵਾਨ ਪੰਡਿਤ ਈਰਖਾ ਕਰਦੇ ਸਨ ਵੀ ਇਹ ਨਿੱਕੀ ਜਾਤ ਤੋਂ ਇੰਨੀ ਇਹਦੀ ਮਹਿਮਾ ਹੋ ਗਈ ਹੈ। ਉਹ ਕਹਿੰਦੇ ਵੀ ਨਾਮ ਦੀ ਬਹੁਤ ਵੱਡੀ ਵਡਿਆਈ ਹੈ। ਉਹ ਕਹਿੰਦੇ ਨਾਮ ਕਿਹੜਾ ਹੈ, ਤੂੰ ਓਂਕਾਰ ਜਾਂ ਹੋਰ ਕੋਈ ਅੱਲਾ ਖੁਦਾ ਜਾਂ ਹੋਰ ਚੀਜ਼ਾਂ ਹੈ, ਆਹੀ ਨਾਮ ਹੈ ਇਹ। ਵਿਦਵਾਨ ਨੇ ਉੱਥੇ ਲਿਖ ਕੇ ਓਂਕਾਰ ਜਾਂ ਨਾਮ ਜਾਂ ਰਾਮ ਲਿਖ ਕੇ ਅਤੇ ਮੇਜ਼ ਤੇ ਆ ਗਿਆ ਆਹ ਨਾਮ ਹੈ। ਉਹ ਕਹਿੰਦਾ ਇਹ ਠੀਕ ਹੈ, ਅੱਖਰਾਂ ਦੇ ਵਿੱਚ ਇਹ ਤੋਂ ਵੀ ਬਹੁਤ ਹੁੰਦਾ ਹੈ। ਓਂਕਾਰ ਆਦਿ ਮੈਂ ਜਨ ਲਿਖਰ ਮਿੱਟੇ ਤਾਹੀਂ ਨਾ ਮਨ। ਸੋ ਓਂਕਾਰ ਦੇ ਵੀ ਜਿਵੇਂ ਆਪਣੇ ਹੈਗੀਆਂ ਤਿੰਨ ਦੇਹਾਂ, ਇਉਂ ਨਾਮ ਦੀਆਂ ਵੀ ਤਿੰਨ ਦੇਹਾਂ ਹੈ। ਇਸ ਵਾਲੇ ਵੀ ਦੇਹ ਉੱਥੇ ਇੱਕ ਸਮਝਣ ਵਾਸਤੇ ਹੈ, ਨਾਮ ਦੀ ਦੇਹ ਕੀ ਹੋਣੀ ਹੈ ਜਾਂ ਪਰਮੇਸ਼ਰ ਦੀ ਦੇਹ ਕੀ ਹੋਣੀ ਹੈ। ਹਾਂ, ਉਸਨੇ ਆਪਣੀ ਸ਼ਕਤੀ ਦੇ ਨਾਲ ਆਹ ਸਾਰੀਆਂ ਦੇਹਾਂ ਬਣਾਈਆਂ, ਸੂਖਮ ਵੀ ਬਣਾਈਆਂ, ਸਥੂਲ ਵੀ ਬਣਾਈਆਂ, ਕਾਰਨ ਵੀ ਬਣਾਈਆਂ। ਹੁਕਮੀ ਹੋਵੋ ਨਾ ਕਾਰ ਹੁਕਮ ਨੇ ਕਿਹਾ ਜਾਏ, ਵੀ ਦੱਸੋ ਜੀ ਕਿਵੇਂ ਉਹ ਕਿਸ ਤਰ੍ਹਾਂ ਵਾਹਿਗੁਰੂ ਬਣਾਉਂਦਾ ਹੈ, ਕਿਉਂ ਬਣਾਉਂਦਾ ਹੈ। ਇਹ ਨਹੀਂ, ਇਹ ਕਿਸੇ ਕੋਲ ਕਿਹਾ ਨਹੀਂ ਜਾਂਦਾ ਹੈ, ਦੱਸਿਆ ਨਹੀਂ ਜਾਂਦਾ ਹੈ। ਨਾਲੇ 13 ਹੁਕਮ ਅਪਾਰ ਹੈ, ਹੁਕਮ ਵੀ ਇੱਕ ਇੱਕ ਜੀਵ ਦੇ ਵਿਅਕਤੀ 'ਤੇ ਨੇ, ਸਾਰਿਆਂ 'ਤੇ ਹੁਕਮ ਦੇ ਵਿੱਚ ਹੀ ਉਹਨਾਂ ਨੂੰ ਮਿਲਦੀ ਹੈ। ਕੋਈ ਕਿੱਥੋਂ ਤੱਕ ਤੱਕ ਦੱਸ ਦੇਊਗਾ। ਸੋ ਇਹ ਜ਼ਰੂਰੀ, ਜੈਸਾ ਪਹਿਲਾਂ ਤਾਂ ਆਪਣਾ ਸਰੀਰ ਇਹਨੂੰ ਵਿਵੇਕ, ਮੈਂ ਦੀਜੇ ਬੁੱਧ ਵਿਵੇਕਾ ਵੀ ਮੈਂ ਮੇਰਾ ਸਰੀਰ ਕੀ ਹੈ, ਇਹਨੂੰ ਮੈਂ ਇਹ ਜਦੋਂ ਮੇਰਾ ਸਰੀਰ ਹੈ, ਜਿਹੜਾ ਕਹਿਣ ਵਾਲਾ ਉਹ ਵੱਖਰਾ ਹੀ ਹੁੰਦਾ ਵੀ ਮੇਰੀ ਇਹ ਚੀਜ਼ ਹੈ, ਚੀਜ਼ ਵੱਖਰੀ ਉਹ ਹੈ। ਪਰ ਉਹ ਵਾਹਿਗੁਰੂ ਪਰਮੇਸ਼ਰ ਨੇ ਐਸਾ ਅਧਿਆਸ ਭਰਮ ਅਗਿਆਨ ਪਾਇਆ ਹੋਇਆ ਹੈ, ਅਸੀਂ ਹਰ ਵੇਲੇ ਇਹਨੂੰ ਆਪਣਾ ਆਪ ਸਮਝਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਵਿਲੱਖਣ ਅਪੂਰਵ ਵਿਸਮਾਦ ਰੂਪ ਹਨ। ਜਨ ਨਾਨਕ ਬਿਨ ਆਪਾ ਚੀਨੇ ਮਿਟਨ ਭਰਮ ਕੀ ਕਾਏ। ਦਾਸਾ ਭਾਵ ਦੇ ਨਾਲ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਇਹਨੇ ਆਪਣਾ ਆਪ ਸਰੂਪ ਜਿਹੜਾ ਹੈ ਉਸਦੇ, ਵੀ ਆਪਣਾ ਆਪ ਇਹ ਦੇਹ ਹੈ ਜਾਂ ਪ੍ਰਾਣ ਹੈ, ਪ੍ਰਾਣ ਹੈ ਨਿਕਲ ਕੇ ਮਰ ਗਿਆ, ਹੀ ਮਰ ਗਿਆ ਕਿ ਉਹ ਚਲਾ ਗਿਆ ਵਿੱਚੋਂ, ਮਰਦਾ ਤਾਂ ਨਹੀਂ, ਮਰਨ ਦੇ ਵੀ ਉਹ ਕਈ ਰੂਪ ਹੁੰਦੇ ਵੀ ਵਾਪਸ ਹੋ ਜਾਣਾ ਜਮਾਂ, ਕਹਿੰਦੇ ਚੜ੍ਹਾਈ ਕਰ ਗਿਆ ਵਿੱਚੋਂ ਨਿਕਲ ਗਿਆ, ਦੇਹ ਪਈ ਰਹੀ। ਦੇਹ ਨੂੰ ਚਾਹੇ ਕੋਈ ਆਪਣੇ ਮਿੱਟੀ ਦੱਬ ਦੇਵੇ, ਚਾਹੇ ਕੋਈ ਅੱਗ ਦੇ ਵਿੱਚ ਕਰ ਦੇਵੇ, ਚਾਹੇ ਕੋਈ ਪਾਣੀ ਦੇ ਵਿੱਚ ਸੁੱਟ ਦੇਵੇ, ਉਹ ਆਪੋ ਆਪਣੀਆਂ ਜੈਸੀਆਂ ਕੋਈ ਰੀਤੀਆਂ ਜਾਂ ਕਰਮ ਧਰਮ ਅਨੁਸਾਰ ਉਹ ਲੋਕ ਕਰੀ ਜਾਂਦੇ ਆ। ਉਸ ਤੋਂ ਅੱਗੇ ਇਹ ਪ੍ਰਾਣ ਵੀ ਜਿਹੜੇ ਨੇ ਇਹ ਵੀ ਇਹਨਾਂ ਨੂੰ ਇਹਨਾਂ ਦਾ ਤਾਂ ਇੰਨਾ ਹੀ ਹੈ, ਇਹ ਵੀ ਸੂਖਮ ਸਰੀਰ ਨੇ 15 ਹੋ ਗਏ ਇਹ, ਅਤੇ 4 ਚੀਜ਼ਾਂ ਹੋਰ ਨੇ ਸਾਡੇ ਕੋਲ ਪਰਮੇਸ਼ਰ ਨੇ ਦਿੱਤੀਆਂ ਹੀ। ਇੱਕ ਮਨ ਹੈ, ਇੱਕ ਬੁੱਧ ਹੈ, ਇੱਕ ਚਿੱਤ ਹੈ, ਇੱਕ ਮੈਂ ਹੈ। ਜਿਹੜਾ ਕਹਿੰਦਾ ਮੈਂ, ਇਹ 4 ਹੋ ਗਏ, 15, 4, 19, ਪਰ ਆਮ ਵਿਦਵਾਨ ਸਮਝਾਉਣ ਵਾਸਤੇ 2 ਨੂੰ ਛੱਡ ਦਿੰਦੇ, 17 ਤੱਤਾਂ ਦਾ ਸੂਖਮ ਸਰੀਰ ਮੰਨ ਲੈਂਦੇ। ਇਹ ਸਾਡਾ ਸੂਖਮ ਸਰੀਰ ਹੈ, ਇਹਦੇ ਨਾਲ ਹੁਣ ਸਮਝਣਾ ਤਾਂ ਹੈ ਵੀ ਜਿਹੜਾ ਪਾਲਾ ਲੱਗਦਾ, ਠੰਡ ਲੱਗਦੀ ਹੈ, ਬਰਫ਼ ਲੱਗਦੀ ਹੈ, ਵੀ ਉਹ ਪੋਖ ਤੁਹਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾ ਹੋ, ਵੀ ਪੋਖ ਦੇ ਮਹੀਨੇ ਦੇ ਵਿੱਚ ਬਰਫ਼ ਬਹੁਤ ਠੰਡੀ ਮੰਨੀ ਹੈ ਪਾਣੀ ਦਾ, ਪਾਣੀ ਦੀ ਬਦਲੀ ਹੈ, ਉਸਦਾ ਪਾਣੀ 'ਚ ਕਿਸੇ ਦੋਸ਼ ਕਰਕੇ ਔਗੁਣ ਕਰਕੇ ਵਿਗਾੜ ਪੈ ਗਿਆ, ਵਿਕਾਰ ਕਹਿੰਦੇ ਉਹਨੂੰ, ਬਦਲ ਗਿਆ। ਕਿਉਂਕਿ ਪਾਣੀ ਤੋਂ ਹੀ ਦੇਖ ਲਓ, ਜਿਸ ਵੇਲੇ ਆਪਾਂ ਪਾਣੀ ਕਿਸੇ ਬਰਤਨ 'ਚ ਪਾ ਕੇ ਅੱਗ ਬਾਲਦੇ ਹਾਂ ਤਾਂ ਭਾਫ਼ ਨਿਕਲਦੀ ਹੈ, ਅਤੇ ਉਹ ਭਾਫ਼ ਵੀ ਬਣ ਗਿਆ, ਅਤੇ ਆਹ ਬੱਦਲਾਂ ਦੇ ਵਿੱਚੋਂ ਵੀ ਪਾਣੀ ਆਉਂਦਾ ਹੈ, ਮੀਂਹ ਬਣ ਗਿਆ, ਸਮੁੰਦਰਾਂ ਵਿੱਚ ਦਰਿਆਵਾਂ ਵਿੱਚ ਲਹਿਰਾਂ ਬਣ ਗਈਆਂ, ਹੈ ਤਾਂ ਪਾਣੀ ਪਾਣੀ। ਉਹ ਬਦਲਣੇ ਕਰਕੇ, ਦੂਜੀ ਚੀਜ਼ਾਂ ਦੇ ਨਾਲ ਮਿਲਣੇ ਕਰਕੇ ਉਹਦਾ ਰੂਪ ਬਣ ਗਿਆ। ਇਸ ਤਰ੍ਹਾਂ ਬਦਲਾਂ 'ਚੋਂ ਫਿਰ ਗੜੇ ਵੀ ਪੈਂਦੇ, ਉਹ ਜਦੋਂ ਰਸਤੇ ਉੱਤੇ ਐਸੀ ਹਵਾ ਹੈ ਜਿਹ 'ਚ ਐਸਾ ਗੁਣ ਹੈ ਵੀ ਬਹੁਤ ਠੰਡ ਹੋਣੇ ਕਰਕੇ ਉਹ ਪਾਣੀ ਗੜੇ ਬਣ ਜਾਂਦਾ ਹੈ, ਅਤੇ ਪਹਾੜਾਂ 'ਚ ਉਹ ਬਰਫ਼ ਬਣ ਜਾਂਦਾ ਹੈ। ਇੱਕ ਬਰਫ਼ ਹੈ ਜਿਹਨੂੰ ਦੂਸਰੇ ਦੇਸ਼ਾਂ ਵਾਲੇ ਫੰਬਿਆਂ ਵਾਂਗੂ ਉੱਡਦੀ ਹੈ, ਇੱਕ ਹੈ ਬਹੁਤ ਕਰੜੀ, ਅਤੇ ਉਹ ਸੋ ਇਸ ਤਰ੍ਹਾਂ ਇਹ ਵਸਤੂਆਂ ਦੀ ਵਿਚਾਰ ਹੈ। ਇਹ ਹੈ ਸੂਖਮ ਸਰੀਰ, ਇਹੀ ਇਸੇ ਦਾ ਹੀ ਜੰਮਣਾ ਹੈ, ਇਸੇ ਦਾ ਹੀ ਮਰਨਾ ਹੈ। ਜੰਮਣਾ ਕੀ ਹੈ? ਵੀ ਸੂਲ ਸਰੀਰ ਦੁਆਰਾ ਇਹ ਪ੍ਰਗਟ ਹੁੰਦਾ ਹੈ, ਸੂਲ ਸਰੀਰਾਂ ਦੁਆਰਾ, ਸੂਲ ਪੰਜਾਂ ਤੱਤਾਂ ਦੁਆਰਾ ਉਹ ਇਹਨੂੰ ਛੱਡ ਜਾਂਦਾ ਹੈ, ਇਹੀ ਆਉਂਦਾ ਜਾਂਦਾ ਹੈ, ਅਤੇ ਇਹ ਤੋਂ ਛੁਟਕਾਰਾ ਨਹੀਂ ਪੈ ਸਕਦਾ। ਅਤੇ ਇਹਦੇ ਅੰਦਰ ਜੇ ਸੰਗਤ ਕਰਨ ਲੱਗ ਪਵੇ ਚੰਗੀ, ਅਤੇ ਚੰਗੇ ਗੁਣ ਵੀ ਆ ਜਾਂਦੇ ਹੈ, ਅਤੇ ਜੇ ਸੰਗਤ ਕਰਨ ਲੱਗ ਪਵੇ ਤਾਂ ਔਗੁਣਾਂ ਦਾ ਵੀ ਭੰਡਾਰ ਬਣ ਜਾਂਦਾ ਹੈ। ਇਹ ਅਤੇ ਉਹ ਔਗੁਣ ਜਾਂ ਗੁਣ ਇਹ ਸੂਲ ਸਰੀਰ 'ਤੇ ਵੀ ਅਸਰ ਕਰਦੇ ਹੈ, ਇਹਨੂੰ ਵੀ ਦੁੱਖ ਸੁੱਖ, ਉਹਨੂੰ ਤਾਂ ਇਹ ਮਨ ਇੱਕ ਵਾਹਿਗੁਰੂ ਪਰਮੇਸ਼ੁਰ ਨੇ ਵੇਖੋ ਕੈਸੀ ਚੀਜ਼ ਸਾਨੂੰ ਦੇ ਦਿੱਤੀ ਹੈ। ਮਨ ਹੈ ਤਾਂ ਫੁਰਨੇ ਨੂੰ ਕਹਿੰਦੇ ਹੈ, ਪਰ ਕਈ ਵਾਰੀ ਕਹਿੰਦਾ ਮੇਰਾ ਮਨ ਬੜਾ ਦੁਖੀ ਹੈ, ਜਾਂ ਕੋਈ ਕਹਿੰਦੇ ਜੀ ਮੇਰਾ ਆਤਮਾ ਬੜਾ ਦੁਖੀ ਹੈ, ਅਤੇ ਬੜਾ ਸੁੱਖ ਆਇਆ, ਬੜਾ ਆਨੰਦ ਆਇਆ ਅੰਮ੍ਰਿਤ ਰੂਪ ਵਸਤੂ ਛਕਣੇ ਕਰਕੇ, ਕਿਉਂਕਿ ਮਿੱਠੀਆਂ ਚੀਜ਼ਾਂ, ਘਿਓ ਵਾਲੀਆਂ ਚੀਜ਼ਾਂ, ਦੁੱਧ ਵਾਲੀਆਂ ਚੀਜ਼ਾਂ ਬਹੁਤ ਮਨ ਨੂੰ ਪਸੰਦ ਲੱਗਦੀਆਂ, ਚੰਗੀਆਂ ਲੱਗਦੀਆਂ, ਅਤੇ ਦੁੱਖ ਨੂੰ ਨਹੀਂ ਚੰਗਾ ਲੱਗਦਾ। ਵਾਹਿਗੁਰੂ ਦੀਆਂ ਸੂਲ ਰਚਨਾ ਵਿੱਚ ਐਸੀਆਂ ਚੀਜ਼ਾਂ ਵੀ ਬਣਾਈਆਂ, ਅੰਮ੍ਰਿਤ ਰੂਪ ਬਣਾਈਆਂ ਅਤੇ ਵਿਉਹ ਰੂਪ ਵੀ ਬਣਾਈਆਂ, ਐਸੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਤੱਤ ਭਰੇ ਹੋਏ ਨੇ, ਜੇ ਤੁਸੀਂ ਜਿਹਨੂੰ ਐਸੇ ਕੈਪਸੂਲ ਨੇ ਖਾ ਲਓ ਤਾਂ ਫਿਰ ਨਹੀਂ ਬਚ ਸਕਦੇ। ਅਤੇ ਕਈ ਐਸੀਆਂ ਚੀਜ਼ਾਂ ਨੇ ਜੇ ਬੇਸੁਰਤ ਹੋਇਆ ਹੋਵੇ ਤਾਂ ਉਹਨੂੰ ਟੀਕਾ ਲਾ ਦਿਓ ਜਾਂ ਹੋਰ ਚੀਜ਼ ਹੈ ਅਤੇ ਫਿਰ ਵੀ ਉਹਨੂੰ ਸੁਰਤ ਆ ਜਾਂਦੀ ਹੈ। ਹੈ ਕੈਸੀ ਰਚਨਾ ਰਚੀ ਹੋਈ ਹੈ ਵਾਹਿਗੁਰੂ ਪਰਮੇਸ਼ਰ ਨੇ। ਅਤੇ ਕਈ ਐਸੀਆਂ ਵਸਤੂਆਂ ਨੇ ਵੀ ਉਹਨੂੰ ਤੁਸੀਂ ਖਾ ਲਓ ਅਤੇ ਮਰਦੇ ਤਾਂ ਨਹੀਂ, ਬੇਸੁਰਤ ਹੋ ਜਾਓਗੇ, ਬੇਹੋਸ਼ ਹੋ ਜਾਓਗੇ, ਬੇਹੋਸ਼ ਹੋ ਜਾਓਗੇ, ਬੇਹੋਸ਼, ਹੋਸ਼ ਨਾਮ ਸਮਝਦਾ ਹੈ, ਅਕਲਦਾ ਹੈ, ਅਤੇ ਉਹ ਤੋਂ ਰਹਿਤ ਹੋ ਜਾਓਗੇ। ਉਹ ਤੁਹਾਡੇ ਇਹ ਵਿਚਾਰ ਕਰੋ ਵੀ ਜਿਹੜਾ ਬੇਹੋਸ਼ ਹੋਇਆ ਆਦਮੀ ਜਾਂ ਡਾਕਟਰ ਟੀਕਾ ਲਾ ਕੇ ਕਰਦੇ ਜਾਂ ਸੱਟ ਵੱਜਣੇ ਕਰਕੇ ਕਰਦੇ ਹੈ, ਵੀ ਉਹ ਜਿਹੜਾ ਉੱਥੇ ਕੋਈ ਦੁੱਖ ਹੁੰਦਾ ਜਾਂ ਹੋਰ ਕੋਈ ਸੁੱਖ ਹੁੰਦਾ ਹੈ, ਉਹ ਕੀ ਵਸਤਾ ਹੈ? ਉਹ ਆਪ ਨੂੰ ਨਹੀਂ ਪਤਾ, ਉਹ ਪਤਾ ਹੁੰਦਾ ਵੀ ਮੈਨੂੰ ਤਾਂ ਕੁਛ ਪਤਾ ਨਹੀਂ ਰਿਹਾ। ਕਹਿੰਦੇ ਤੂੰ ਬੇਹੋਸ਼ ਪਿਆ ਸੀ, ਜਾ ਉਹਨੂੰ ਉਹਨੂੰ ਕੁੱਟੀ ਜਾ, ਮਾਰੀ ਜਾ, ਕੁਛ ਨਹੀਂ ਉੱਥੇ ਦੁੱਖ। ਉਹ ਉਹਦਾ ਕੀ ਕਾਰਨ ਹੈ ਵੀ ਇਹ ਵਿਚਾਰ ਕਰੋ ਵੀ ਉਹ ਫਿਰ ਸਾਡਾ ਆਤਮਾ ਜਾਂ ਮਨ ਦੁਖੀ ਹੈ ਜਾਂ ਬੁੱਧੀ ਦੁੱਖ ਸੁੱਖ ਨੂੰ ਸਮਝਦੀ ਹੈ ਵੀ ਉਹ ਉੱਥੇ ਹੈ ਨਹੀਂ। ਇਸੇ ਤਰ੍ਹਾਂ ਇਹ ਤਾਂ ਹੈਗੀਆਂ ਬਾਹਰਲੀਆਂ ਮੋਟੀਆਂ ਗੱਲਾਂ। ਸੂਖਮ ਗੱਲ ਲੈ ਲਓ ਵੀ ਨਾਮ ਜਪਣ ਨਾਲ ਕਥਾ ਬਾਣੀ ਸੁਣਨ ਦੇ ਨਾਲ ਕਹਿੰਦੇ ਬੜਾ ਸੁੱਖ ਸ਼ਾਂਤੀ ਅਤੇ ਆਨੰਦ ਆ ਰਿਹਾ ਹੈ। ਉਹ ਆਨੰਦ ਜਾਂ ਹੋਰ ਸੁੱਖ ਸ਼ਾਂਤੀ ਕਿਸ ਨੂੰ ਮਾਰ ਰਹੀ ਹੈ? ਉਸਦੇ ਇਹੀ ਸਾਧਨ ਹਨ। ਸੋ ਇਸ ਤੋਂ ਅੱਗੇ ਇੱਕ ਹੋਰ ਵਸਤੂ ਹੈ, ਇੱਕ ਹੋਰ ਚੀਜ਼ ਹੈ ਜਿਸ ਨੂੰ ਉਹ ਵਾਹਿਗੁਰੂ ਪਰਮੇਸ਼ਰ ਦੇ ਮਾਇਆ ਕਹਿ ਰਹੇ ਹੋ, ਅਗਿਆਨ ਕਹਿ ਰਹੇ ਹੋ, ਅਵਿਦਿਆ ਕਹਿ ਰਹੇ ਹੋ, ਸ਼ਕਤੀ ਕਹਿ ਰਹੇ ਹੋ, ਉਹਦੇ ਵੱਖੋ ਵੱਖਰੇ ਅਰਥ ਵਿਚਾਰ ਦੇ ਨਾਲ ਉਹਦੇ ਵੱਖੋ ਵੱਖਰੇ ਭਾਵ ਹਨ। ਸਾਡੀ ਸਮਝ 'ਚ ਹਾਲੇ ਆਵੇ ਨਾ ਆਵੇ, ਪਰ ਜਿਹੜੇ ਪਰਮਾਰਥਵਾਦੀ ਔਰ ਇਸ ਚੀਜ਼ ਦੇ ਜਾਣੂ ਨੇ ਉਹ ਕਹਿੰਦੇ ਹੈ ਵੀ ਜਿਹੜੇ ਮਨ ਹੈ ਜਿਸ ਵੇਲੇ ਬੇਸੁਰਤ ਹੁੰਦਾ ਉੱਥੇ ਮਨ ਨਹੀਂ ਰਹਿੰਦਾ, ਉੱਥੇ ਬੁੱਧੀ ਨਹੀਂ ਹੁੰਦੀ, ਉੱਥੇ ਚਿੱਤ ਵੀ ਨਹੀਂ ਹੁੰਦਾ, ਉੱਥੇ ਮੈਂ ਵੀ ਨਹੀਂ ਹੁੰਦੀ, ਸੁੰਨ ਹੈ। ਉਹ ਜਿਹੜਾ ਸੁੰਨ ਹੈ ਉਹ ਅਗਿਆਨ ਦੀ ਬਦਲ ਹੈ। ਉਸ ਤਰ੍ਹਾਂ ਤਾਂ ਕੋਈ ਕਹੇ ਅਗਿਆਨ ਗਿਆਨ ਕਹੀ ਜਾਂਦੇ ਹੈ, ਬੋਲੀ ਜਾਂਦੇ ਹੈ, ਕੋਈ ਚੀਜ਼ਾਂ ਨੇ ਇਹ, ਪਰ ਇਹ ਦੇਖ ਲਓ ਉਹ ਜਿਹੜਾ ਐਸਾ ਸੁੰਨ ਹੈ ਉਹਦੀ ਬਦਲ ਹੈ ਅਗਿਆਨ ਦੀ, ਮਾਇਆ ਦੀ ਕਹਿ ਦਿਓ ਜਾਂ ਪਰਮੇਸ਼ਰ ਸਰੂਪ ਜਿਹੜੇ ਤਾਂ ਗੁਰਮੁਖ ਜਿਹਨਾਂ ਨੂੰ ਕੋਈ ਨਾਮ ਦੁਆਰਾ ਵਾਹਿਗੁਰੂ ਸੋਝੀ ਦਿੰਦਾ ਹੈ, ਉਹ ਤਾਂ ਇਹਨਾਂ ਚੀਜ਼ਾਂ ਨੂੰ ਫਿਰ ਬਾਕਾਇਦਾ ਪ੍ਰਤੱਖ ਗਿਆਨ ਰੂਪ ਦੇ ਵਿੱਚ ਸਮਝ ਲੈਂਦੇ ਵੀ ਹਾਂ, ਕਿਉਂਕਿ ਉਹਨਾਂ ਨੇ ਨਾਮ ਦੁਆਰਾ ਉਹਨਾਂ ਦਾ ਚਿੱਤ ਮਲ ਵਿਕਸ਼ੇਪ ਅਵਰਨ ਦੂਰ ਹੋ ਕੇ ਉਸ ਚੈਤਨ ਸਰੂਪ ਦੇ ਨਾਲ ਸੰਬੰਧਿਤ ਹੋ ਜਾਂਦਾ ਹੈ। ਉਹ ਜਿਹੜਾ ਚੈਤਨ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਨਾ, ਵਾਹਿਗੁਰੂ ਵੀ ਅਸਚਰਜ ਗੁਰੂ ਹੈ। ਗੁਰੂ ਤਾਂ ਲੋਕ ਬਹੁਤ ਖੋਜਦੇ, ਜਿਹੜਾ ਮਾੜਾ ਮੋਟਾ ਕੰਮ ਸਿੱਖੇ ਨੇ ਜੀ ਗੁਰ ਦੱਸਿਆ ਮੇਰਾ ਗੁਰੂ ਹੈ ਜਾਂ ਹੋਰ ਚੀਜ਼ ਹੈ, ਉਹਦਾ ਵੀ ਅਰਥ ਹੈ, ਗੁਰਪੂਜ ਦਾ ਵੀ ਅਰਥ ਹੈ, ਵੱਡੇ ਦਾ ਵੀ ਅਰਥ ਹੈ, ਪਰ ਗੁਰੂ ਦਾ ਅਰਥ ਚੈਤਨ ਸਰੂਪ ਵੀ ਹੈ। ਚੈਤਨ ਨਹੀਂ ਹੈ ਉਸ ਤੋਂ ਬਿਨਾਂ, ਸਭ ਜੜ ਹੈ, ਕਿਉਂਕਿ ਉਸਦੀ ਸੱਤਾ ਨਾ ਹੋਵੇ ਉਸਦੀ ਵੀ ਆਪਣੀ ਜੋਤ ਜਾਂ ਸੱਤਾ ਜਦੋਂ ਵਾਹਿਗੁਰੂ ਦੇ ਹੁਕਮ ਦੇ ਨਾਲ ਪ੍ਰਾਣ ਨਿਕਲਦੇ ਜਾਂ ਜਾਂਦੇ ਹੈ ਤਾਂ ਉਸ ਵੇਲੇ ਕੋਈ ਰੱਖ ਸਕਦਾ ਹੈ? ਅਤੇ ਹੁਣ ਵੀ ਆਪਾਂ ਨਹੀਂ ਕੰਮ ਕਰ ਸਕਦੇ, ਕੋਈ ਕਿਰਿਆ ਵੀ ਨਹੀਂ ਕਰ ਸਕਦੇ, ਕੋਈ ਸਮਝ ਵੀ ਨਹੀਂ ਹੁੰਦੀ। ਅਤੇ ਉਹ ਬੁੱਧੀ ਦੇ ਅੰਦਰ ਇਹ ਵੀ ਚੰਗਾ ਹੈ ਮਾੜਾ ਹੈ ਇਹ ਵਾਹਿਗੁਰੂ ਪਰਮੇਸ਼ਰ ਨੂੰ ਬੁੱਧ ਕਹਿੰਦੇ ਹੈ, ਸਮਝ ਕਹਿ ਦਿਓ। ਅਤੇ ਮਨ ਦਾ ਕੰਮ ਹੈ ਫੁਰਨਾ ਉਠਾਉਣਾ, ਵੀ ਮਨ ਵੀ ਜਿਹੜਾ ਉਹ ਫੁਰਨਾ ਨਹੀਂ ਉਠਾਉਂਦਾ, ਉਹ ਪ੍ਰਗਟ ਨਹੀਂ ਹੁੰਦਾ। ਅਤੇ ਚਿੱਤ ਦਾ ਅਰਥ ਹੈ ਚਿੱਤ ਵੀ ਨਹੀਂ ਕਰ ਰਹੀ, ਚੇਤਨਾ ਹੈ ਤਾਂ ਚੇਤ ਲੈ ਇਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਕੱਟ ਗਏ ਪਾਣੀ। ਹੇ ਪ੍ਰਾਣੀ, ਵਾਹਿਗੁਰੂ ਨੇ ਤੈਨੂੰ ਪ੍ਰਾਣ ਐਸੇ ਅਮੋਲਕ ਦਿੱਤੇ ਹੈ, ਅਤੇ ਬਾਹਰ ਵੀ ਪਰਮੇਸ਼ਰ ਉਹਨਾਂ ਪ੍ਰਾਣਾਂ ਦਾ ਆਧਾਰ ਹੈ ਹਵਾ ਦਾ, ਅੰਦਰ ਵੀ ਪ੍ਰਾਣਾਂ ਦਾ ਆਧਾਰ ਹੈ ਪ੍ਰਭ ਜੀ, ਤੂੰ ਮੇਰੇ ਪ੍ਰਾਣ ਆਧਾਰ ਹੈ। ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਊਂ, ਐਸੇ ਵਿਚਾਰ ਦੇ ਨਾਲ ਵਾਹਿਗੁਰੂ ਜਾਂ ਰਾਮ ਜਾਂ ਹਰੇ या कोई भी एक कृष्ण सर्वदेवा देव देवा तो आत्मा कार्य और कारण रूप करके दोनों ही अर्थ प्रसंग अनुसार द्रव अनुसार ग्रहण किए जाते। से ये जरूर है कि नाम जपना कि किस तरीके के नाल जपे या हो चीज़ नाल वो फिर वो चीज़ा उतना होगा भी हाँ भी नाम चल पाया है वो भी ओदी कृपा नाल चलता है तो वो अर्थ भाव भी हैगा वो हैगा विच अर्थ भाव की है भी ओदा ऐसा सुख स्वरूप है चैतन्य स्वरूप है ऐसी अनुपवता है या वो व्यापक स्वरूप है निर्वैर क्यों है निरपौ क्यों है कर्ता पुरुष किवे है जेड़ा कर्ता पुरुष इस यही दो पद जे कोई इन्हां दा ही चिंतन कर लवे विवेक बुद्धि दे नाल ते वाहिगुरु दी हो जाए कृपा क्यों इहदा अर्थ है सब सृष्टि नूं करन वाला उही है जिसे सारी सृष्टि आ गई भी अपने अंदर भी करे थोड़ा जा मैनू भी तो उही करने वाला है मेरे शरीर नूं भी मन नूं भी बुद्धि नूं भी जे अंदर हों फुर रही है मैं हैगा इहनूं भी उही जीव नूं भी करने वाला है तो करने वाला वो है तो फिर सारा काम भी ये तो उही चलाने वाला है पूरी सत्ता दे नाल ही हाथ पैर कम कर दे है अखां वेख दियां ने सुना या बुद्धि समझदी है ते फिर उहदे च अपना की रह गया ये जिस वेले नाम दा प्रकाश होवे उस वेले फिर विवेक बुद्धि जड़ी है उहदे नाल अनुभव करो भी हाँ ठीक है जो गुरबाणी कह रही है लिखी है या विचारां वाले कहंदे ने या होर चीज़ है ठीक है अवस्था उत्थे इहदे विच सारियां चीज़ां जड़ियां ने ना एक तां बेसुरती दे विच उत्थे नहीं समझ है जेड़े बोध मत वाले ने उस शून नूं ही उत्थे तक पहुँचे अगे नहीं पहुँच सके ठीक है उन्होंने विच किसे दा भला करना सेवा करनी होर भी इस तरह ने कई मत ने भी हाँ परोपकार करो या ऐसिया गल्लां ने पर आत्मा दा बोध जेड़ा संपूर्ण है वो नहीं हो रही है इसने जैन मत वाले आत्मा दा स्वरूप परमात्मा दा स्वरूप सही शास्त्र जड़े ने पर ये सब कुछ ही या होर जड़ी चीज़ है ते जोर ला के कहने जी मैं इन्ना जाप कर लिया या सवा लख कर लिया या 36 लख कर लिया होया कुछ भी नहीं गल की है गल की है सब कुछ चाहे जाप या है तो उस नाल ही वो जुबान भी कहीं नहीं कहते जुबान ही नहीं साड़ी चलती क्या ही नहीं जाता है वो भी पर उसका जेड़ा सिद्धांत रूप है वो दी कृपा तो बिना नहीं प्रगट हो सकता जिसनूं समाधि ती बुद्धि जड़ी है वो समा जाए लीन हो जाए जिसनूं सतगुरु साहिब जी ने लिव किया है फिर नाम दे विच रस भी आया है कोई क्यों ही नाम चलता है ते हले अगुण बेची ने काम क्रोध बेची ने फिर हाले समझे भी नहीं वो नाम दी स्टेज नहीं आई हाले तो मूह ही कही जाने हैं या होर चीज है मन कदे भजा फिरदा है सो एक तां ये भी है व्यवहारिक विचार अनात्म पदार्थों की विचार और आत्मा की विचार रब की विचार जिन्हें गुरमुख नाम जप के जिन्हें सूक्ष्म वृत्ति होंदी है और मन के संकल्प हट जाते हैं ਔਰ ਬੁੱਧੀ ਵੀ ਜਿਹੜੀ ਹੈ ਉਸ ਵਿਚਾਰ ਉਸ ਰੂਪ ਦੇ ਵਿੱਚ ਉਹ ਲੀਨ ਹੁੰਦੀ ਹੈ, ਉਹਨੂੰ ਸਮਾਧੀ ਕਹਿੰਦੇ ਹੈ। ਉਹ ਸਵਕਲਪ ਹੈ, ਨਿਰਵਕਲਪ ਹੈ। ਉੱਥੇ ਉਹਦੀਆਂ ਅਵਸਥਾ ਜਿਹੜੀਆਂ ਅੱਗੇ ਨੇ, ਫਿਰ ਅੱਗੇ ਜਿਸ ਤਰ੍ਹਾਂ ਹੁਣ ਕਿਹਾ ਵੀ ਪੋਹ ਤੂਫਾਰ ਨਾ ਵਿਆਪੀ, ਵੀ ਪੋਹ ਦੇ ਮਹੀਨੇ ਵਿੱਚ ਇੰਨੀ ਠੰਡ ਹੁੰਦੀ ਹੈ, ਪਰ ਇਹ ਵਾਹਿਗੁਰੂ ਪਰਮੇਸ਼ਰ ਦੀ ਇਹ ਹੈਗੀ ਹੈ ਆਪਣੇ ਨਾਨਕੋ ਪੁਰਖ ਕੀ ਹੈ ਜੀਵਨ ਮੁਕਤ, ਜਿਉਂਦਿਆਂ ਹੀ ਹਮੇ ਆਦਿਕ ਬੰਧਨਾਂ ਤੋਂ ਛੁੱਟ ਕੇ ਉਸ ਦੇ ਵਿੱਚ ਲਿਵਲੀਨ ਰਹਿਣਾ। ਹਰ ਵੇਲੇ ਕੋਈ ਲਿਵਲੀਨ ਨਹੀਂ ਰਹਿੰਦਾ, ਉਹਦੀਆਂ ਅੱਗੇ ਤੋਂ ਅੱਗੇ ਵਿਵਸਥਾ ਹਨ, ਪਰ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਇਹ ਹੋ ਗਈ। ਸੋ ਕਿਤੇ ਇਹ ਜਿਹੜੇ ਬਾਣੀ ਪੜ੍ਹਨ ਵਾਲੇ ਜਾਂ ਨਾਮ ਜਪਣ ਵਾਲੇ ਇਸ ਖਿਆਲ ਦੇ ਨਾਲ ਵੀ ਇਹ ਮਨ ਸੋਚੇ ਸੋਚ ਨਾ ਹੋਵੇ, ਜੇ ਸੋਚੀ ਲਖਵਾਲ ਹੁਕਮੀ ਹੋਵੇ ਨਾ ਕਰ, ਵੀ ਉਹਦੇ ਵਿੱਚ ਹੀ ਰਹਿੰਦੇ, ਕਿਸੇ ਪਾਸੇ ਭੱਜਦਾ ਤਾਂ ਨਹੀਂ। ਫਿਰ ਉਹਨੂੰ ਮੋੜੋ, ਉਹਨੂੰ ਕਹਿੰਦੇ ਹੈ ਇਹ ਚੰਚਲ, ਇਹ ਮਨ ਚੰਚਲਾ ਚਤੁਰਾਈ ਕਿੰਨੇ ਨਾ ਪਾਇਆ, ਕਈ ਵਾਕਾਂ ਦੀ ਚਤੁਰਾਈ ਕਰਦੇ ਹੈ, ਗਿਆਨ ਹੋਰ ਦੱਸਦੇ ਨੇ, ਵਿਚਾਰਾਂ ਦੱਸਦੇ ਹੈ, ਇਹਦੇ ਨਾਲ ਨਹੀਂ ਹੋ ਪਾਇਆ ਜਾਂਦਾ। ਇਹ ਮਨ ਚੰਚਲਾ ਚਤੁਰਾਈ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਹਨੇ ਇਹ ਭਰਮ ਭੁਲਾਇਆ, ਤੈਨੂੰ ਭਰਮ ਦੇ ਵਿੱਚ ਭੁਲਾਇਆ ਹੈ। ਅਤੇ ਇਹ ਗੁਰੂ ਦੀ ਕਿਰਪਾ ਦੇ ਨਾਲ ਉਸ ਦੇ ਨਾਲ ਫਿਰ ਜਿਹੜੇ ਗੁਰਮੁਖ ਇਸੇ ਕਰਕੇ ਵੀ ਉਹਨਾਂ ਨੂੰ ਵੀ ਧੂੜ ਦਿਓ, ਧੂੜ ਪੈਰਾਂ ਥੱਲੇ ਹੁੰਦੀ ਹੈ, ਪੈਰ ਸਭ ਦੇ ਤੋ ਐਸੀ ਨਿਮਰਤਾ ਭਾਵ ਹੋਣਾ ਵੀ ਜਿਸ ਦੇ ਵਿੱਚ ਹੰਗ ਨਾ ਹੋਵੇ, ਹੰਗ ਤਾਂ ਹੰਕਾਰ ਨਾ ਹੋਵੇ, ਆਪਣੀ ਮਤ, ਮਨ ਕੀ ਮਤ ਤਿਆਗੋ ਹਰਜਨ, ਮਰਜ਼ੀ ਮੇਰੀ ਵਿਚਾਰ ਇਹ ਹੈ। ਜੇ ਸਿੱਖ ਪੰਥ ਹੈ ਜਾਂ ਕੋਈ ਪੰਥ ਹੈ, ਚਲੋ ਸਿੱਖ ਪੰਥ ਹੀ ਲਓ, ਜੇ ਆਪਣੀ ਮਰਜ਼ੀ ਆਪਣੀ ਵਿਚਾਰ ਛੱਡ ਕੇ ਗੁਰਮਤ ਨੂੰ ਗੁਰੂ ਦੀ ਵਿਚਾਰ ਲੈ ਜੇ, ਇੱਕ ਹੋ ਜਾਣਗੇ, ਗੁਰ ਕੀ ਮਤ ਨੂੰ ਲੈ ਆਣੇ। ਸਾਡੇ 'ਚ ਆਪੋ ਆਪਣੇ ਵਿਚਾਰਾਂ ਦੇ ਤਾਂ ਫਰਕ ਨੇ, ਕੋਈ ਵੱਡੇ ਨੇ, ਕੋਈ ਲੀਡਰ ਨੇ, ਕੋਈ ਕਹਿੰਦਾ ਇਸ ਤਰ੍ਹਾਂ ਜਾਂ ਹੋਰ ਚੀਜ਼ ਹੈ। ਜੇ ਗੁਰੂ ਕੀ ਮਤ ਨੂੰ ਮੰਨਣ ਵਿੱਚ ਆ ਜਾਏ ਤਾਂ ਰੌਲਾ ਹੀ ਕੋਈ ਨਹੀਂ ਹੈ, ਉਹ ਮੰਨਣੀ ਔਖੀ ਹੈ, ਪਦਵੀ ਛੱਡਣੀ ਔਖੀ ਹੈ, ਮਾਇਆ ਛੱਡਣੀ ਔਖੀ ਹੈ, ਦੋ ਚੀਜ਼ਾਂ ਦਾ ਹੀ ਰੌਲਾ ਹੈ ਦੁਨੀਆਂ 'ਚ। ਚਾਹੇ ਕੋਈ ਵੀ ਮਨੁੱਖ ਮਾਤਰ ਹੈ, ਯੂਰਪ ਹੈ, ਅਮਰੀਕਾ ਹੈ ਜਾਂ ਹੋਰ, ਇਸ ਚੀਜ਼ ਦਾ ਤਾਂ ਰੌਲਾ ਹੈ ਵੀ ਪਦਵੀ ਨੂੰ ਤਾਂ ਉਹ ਵੀ ਚਾਹੁੰਦੇ, ਵੱਡੀ ਨੂੰ, ਵੱਡੀ ਤੋਂ ਵੱਡੀ ਚਾਹੁੰਦੇ, ਉਹਨੂੰ ਕਹਿੰਦੇ ਤ੍ਰਿਸ਼ਨਾ। ਹੋਰ ਵੀ ਮਾਇਆ ਸਾਡੇ ਕੋਲ ਸੋਨਾ ਚਾਂਦੀ ਹੀਰੇ ਜਵਾਹਰਾਤ ਬਹੁਤ ਹੋਣ ਜਾਂ ਖਣਿਜ ਪਦਾਰਥ ਬਹੁਤ ਹੋਣ, ਤੇਲ ਹੋਵੇ, ਹੋਰ ਹੋਵੇ, ਸਾਡਾ ਹੁਕਮ ਚੱਲੇ, ਵੀ ਸਾਡਾ ਹੁਕਮ ਚੱਲੇ, ਇਹੀ ਹੰਕਾਰ ਹੈ, ਇਹੀ ਜੀਵ ਭਾਵ ਨੂੰ ਬਣਾਉਂਦਾ ਹੈ। ਐਵੇਂ ਛੋਟੇ ਜਿਹੇ ਥਾਂ 'ਚ ਰਹਿੰਦੇ ਹਾਂ, ਵੱਡੇ ਸਰੂਪ ਦੇ ਵਿੱਚ ਜੇ ਹਉਮੈ ਦੂਰ ਹੋ ਜਾਏ ਤਾਂ ਫਿਰ ਉਹ ਵਿਆਪਕ ਸਰੂਪ ਹੈ। ਜਦ ਤੋਂ ਇਹ ਹਉਮੈ ਨਹੀਂ ਮਿਟਦੀ, ਉੱਤਾਂ ਹੀ ਬਸ ਜੀਵ ਭਾਵ ਹੀ ਰਹਿੰਦਾ ਹੈ। ਇਸ ਕਰਕੇ ਉਹਨਾਂ ਦੀ ਵਿਵਸਥਾ ਜਿਹੜੀ ਹੈ, ਪੋਖ ਤੁਖਾਰ ਨਾ ਵਿਆਪੀ, ਵੀ ਠੰਡ ਅਤੇ ਗਰਮੀ ਅਤੇ ਅਗਨੀ ਜਾਂ ਹੋਰ ਜਿਹੜੇ ਤੱਤ ਨੇ ਨਾ, ਕੰਠ ਮਿਲਿਆ ਹਰ ਨਾ ਹੋ। ਜਿਸ ਤਰ੍ਹਾਂ ਦੇਖ ਲਓ ਆਪਣੇ ਰਾਮ ਜਪੋ ਜੀ, ਐਸੇ ਐਸੇ ਤਰੂਪ ਪ੍ਰਹਿਲਾਦ ਜਪਿਓ ਹਰ ਜੈਸੇ, ਪ੍ਰਹਿਲਾਦ ਬੱਚਾ ਸੀ, ਉਹਨੂੰ ਜਪਾਉਣ ਵਾਲਾ ਤਾਂ ਉਹੀ ਸੀ, ਪਰਮੇਸ਼ਰ ਹੀ ਉਹ ਕੀ ਕਰ ਸਕਦਾ ਸੀ, ਹੋਰ ਵੀ ਰਿਸ਼ੀ ਮੁਨੀ, ਪਰ ਉਹਨੂੰ ਨਿਸ਼ਚਾ ਦੇਣ ਵਾਲਾ ਵੀ ਉਹੀ ਸੀ। ਅਤੇ ਉਹਦੇ 'ਤੇ ਕਿੰਨਿਆਂ ਅੱਗ ਵਿੱਚ ਵੀ, ਉਹਨੂੰ ਪਾਣੀ ਵਿੱਚ ਵੀ, ਪਹਾੜਾਂ ਤੋਂ ਵੀ, ਹੋਰ ਵੀ ਸਾਰਿਆਂ ਤੋਂ ਵੀ, ਸਾਰੇ ਉਹ ਪਰਮੇਸ਼ਰ ਨੇ ਆਪਣੀ ਮਾਇਆ ਉਹਦਾ ਸੁਭਾਅ ਹੀ ਬਦਲ ਦਿੱਤਾ, ਨਾ ਉਹਨੂੰ ਅੱਗ ਸਾੜ ਸਕੀ, ਨਾ ਉਹਨੂੰ ਜਾਂ ਠੰਡਾ ਇਸ ਤਰ੍ਹਾਂ, ਨਾ ਜਾਂ ਬਰਫ਼ਾਂ ਜਾਂ ਹੋਰ ਚੀਜ਼ਾਂ ਕਿਤੇ ਵੀ ਨਹੀਂ ਹੋਈਆਂ। ਉਹ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਸ ਹੈ ਜਿਹੜੀ ਐਸੀ ਵਿਵਸਥਾ ਆਉਣੀ। ਪੋਖ ਤੁਖਾਰ ਨਾ ਵਿਆਪੀ ਭਾਵਾਂ ਉਹ ਬਰਫ਼ ਦੇ ਵਿੱਚ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਪਹਿਲਾਂ ਜਿਹੜਾ ਅਸੀਂ ਰਿਸ਼ੀ ਰੂਪ ਦੇ ਵਿੱਚ ਸਿੱਖਿਆ ਦੇਣ ਵਾਸਤੇ ਵੀ ਹੁਣ ਭਗਤੀ ਕਰਨੀ ਚਾਹੀਦੀ ਹੈ, ਔਰ ਭਗਤੀ ਵੀ ਇੱਥੇ ਹੋਵੇ ਭਾਵੇਂ ਬਰਫ਼ ਪਵੇ ਅਤੇ ਉਸਦੇ ਵਿੱਚ ਵੀ ਵਾਹਿਗੁਰੂ ਵਿੱਚ ਲਿਵਲੀਨ ਰਹਿਣ ਨਾਲ ਉਹ ਵੀ ਨਾ ਪੋਵੇ, ਨਾ ਅਗਨੀ ਪੋਵੇ। ਪੰਜਾਂ ਤੱਤਾਂ ਦੀ ਕੀ ਮਜਾਲ ਹੈ ਜਦੋਂ ਵਾਹਿਗੁਰੂ ਨੇ ਉਹਨਾਂ ਦੇ ਸੁਭਾਅ ਬਦਲਾ ਦੇਣੇ। ਸੋ ਇਹ ਜਪਦਿਆਂ ਹੋਇਆ ਵੀ ਇਹ ਮਹਾਰਾਜ ਕਿਰਪਾ ਕਰੋ ਅਤੇ ਸਾਰੀ ਵੀ ਦਾਸਾ ਭਾਵ ਬਣ ਕੇ ਰਹਿਣਾ। ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ ਹੋ, ਇਹ ਬਾਹਰਲੇ ਸਾਨੂੰ ਸਮਝਾਉਣ ਵਾਸਤੇ ਦਿਸ਼ਾਂ ਦਿੱਤੇ ਨੇ, ਕਿਉਂਕਿ ਇਸਤਰੀ ਪੁਰਖ ਜੋਰਾ ਪੁਰਖ ਹਰ ਆਪ ਉਪਾਇਨ, ਜੋਰਾ ਇਸਤਰੀਆਂ ਅਤੇ ਪੁਰਸ਼ ਬੰਦੇ, ਇਹਨਾਂ ਦੇ ਅੰਗਾਂ ਦੇ ਚਿੰਨ੍ਹਾਂ ਦਾ ਹੀ ਫਰਕ ਹੈ, ਮਨ ਵਿੱਚ ਤਾਂ ਨਹੀਂ ਫਰਕ, ਬੁੱਧੀ 'ਚ ਨਹੀਂ ਫਰਕ। ਬਾਹਰਲੇ ਸਰੀਰ ਦਾ ਉਹਦਾ ਅਧਿਆਸ ਹੈ ਵੀ ਮੈਂ ਆਇਆ, ਅਤੇ ਉਹ ਅੱਗੇ ਵਾਹਿਗੁਰੂ ਪਰਮੇਸ਼ਰ ਨੇ ਰਚਨਾ ਰਚੀ ਹੈ ਵੀ ਉਹਨਾਂ ਨੇ ਸੰਬੰਧ ਕਰਕੇ ਆਪਣੇ ਧੀਆਂ ਪੁੱਤਰ ਪੈਦਾ ਹੋ ਗਏ ਜੀ, ਉਹਨਾਂ ਨੇ ਹੋ ਗਿਆ ਜੀ, ਹੋਰ ਹੋ ਗਿਆ ਜੀ। ਅਤੇ ਪਹਿਲਾਂ ਜਿਹੜੇ ਕੋਈ ਧੀਆਂ ਪੁੱਤਰ ਉਹ ਕਿਨ ਪੈਦਾ ਕਰਦੇ ਜਾਂ ਬੰਦੇ ਕਿਨ ਪੈਦਾ ਕਰਦੇ, ਅਤੇ ਉਹ ਕੋਈ ਰੱਬ ਦੇ ਘਰ ਵਾਲੀ ਸੀ ਇਹੀ ਜੀ, ਉਹਦੇ ਫੁਰਨੇ ਨਾਲ ਹੀ ਹੋਏ, ਜਿਹਦਾ ਉਹਦਾ ਸੰਕਲਪ ਹੈ ਸੀ ਵੀ ਹਾਂ ਉਹ ਇਸ ਤਰ੍ਹਾਂ ਦਾ ਹੋ ਜਾਏ, ਇਸ ਤਰ੍ਹਾਂ ਹੋ ਜਾਂਦਾ। ਜਿਹੜੇ ਕਈ ਉਹਦੇ ਨਾਲ ਜਿਹੜੇ ਅਵਤਾਰ ਬਣਾ ਦੇ ਵੀ ਸਿੱਖਿਆ ਦੇ ਹੋ ਜਾਂ ਕੋਈ ਜਪੀ ਤਪੀ ਕਰਦੇ ਨੇ, ਉਹਨਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਦੇ ਜਾਂਦਾ, ਉਹਨਾਂ ਦੇ ਵੀ ਕਈ ਫੁਰਨੇ ਉਹਦੇ ਨਾਲ ਹੋ ਜਾਂਦੇ, ਸਿੱਧ ਹੋਈ ਜਾਂਦੇ ਆ, ਸ਼ਕਤੀਆਂ ਆ ਜਾਂਦੀਆਂ, ਰਿੱਧੀਆਂ ਸਿੱਧੀਆਂ ਜਿਹਨੂੰ ਕਹਿੰਦੇ ਆ। ਸੋ ਪੋਖ ਤੁਖਾਰ ਨਾ ਮਿਲੀ ਕੰਠ ਮਿਲਿਆ ਹਰ ਨਾ, ਸਾਰੇ ਨਾਲ ਜਿਹੜਾ ਸਪਰਸ਼ ਦਾ ਸੁੱਖ ਹੈ, ਸੰਬੰਧ ਹੈ, ਜਿੱਥੋਂ ਅੱਗੇ ਰਕਤ ਬਿੰਦ ਮਾਂ ਕੀ ਰਕਤ ਪਿਤਾ ਬਿੰਦ ਤਾਰਾ, ਅਤੇ ਮਾਂ ਦੇ ਅੰਦਰ ਕੌਣ ਹੈ, ਕੋਈ ਮਾਂ ਜਿਹੜੀ ਹੈ ਉਹ ਆਪਣੇ ਆਪ ਲਹੂ ਬਣਾਉਂਦੀ ਹੈ ਕਿ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਯੰਤਰ ਬਣਾਏ ਜਿਹਨਾਂ ਨੇ ਲਹੂ ਬਣਦਾ ਹੈ, ਅਤੇ ਪਿਤਾ ਜਿਹੜਾ ਹੈ ਉਹ ਕਿਤੇ ਉਹ ਕਰਦਾ, ਉਹਨੂੰ ਵੀ ਬਣਾਉਣ ਵਾਲਾ ਉਹੀ ਹੈ, ਉਸ ਇੱਕ ਬਣਾਇਆ ਹੈ ਵੀ ਸਥੂਲ ਸਰੀਰ ਦੀ ਰਚਨਾ ਵਾਸਤੇ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ, ਰੰਚਕ ਰੇਤ ਕਿਣਕਾ ਮਾਤਰ, ਰੇਤ ਖੇਤ ਰੰਚਕ ਰੇਤ ਖੇਤ ਤਨ ਨਿਰਮਤ, ਇਹ ਕਿਣਕਾ ਹੀ ਹੈ, ਉਸਦੇ ਅੰਦਰ ਜੀਵ ਰੱਖੇ ਹੋਏ ਨੇ। ਇਹ ਵਾਹਿਗੁਰੂ ਪਰਮੇਸ਼ਰ ਦੀ ਇਸ ਤਰ੍ਹਾਂ ਜੇ ਵਿਚਾਰ ਕਰੋਗੇ ਵੀ ਇਹਦੇ ਬਿਸਮਾਦ ਨਾਦ, ਬਿਸਮਾਦ ਵੇਦ, ਬਿਸਮਾਦ ਜੀਵ, ਬਿਸਮਾਦ ਭੇਦ, ਬਿਸਮਾਦ ਰੂਪ, ਬਿਸਮਾਦ ਰੰਗ, ਅਸਰਜ ਹੀ ਅਸਰਜ ਹੈ, ਇਹ ਅਸਰਜਤਾ ਉਸ ਤੋਂ ਆਉਂਦੀ ਹੈ, ਵਾਹਿਗੁਰੂ ਪਰਮੇਸ਼ਰ ਅਸਰਜ ਤੋਂ ਅਸਰਜ ਹੈ, ਉਹੀ ਵਾਦ ਅਰਥ ਹੈ। ਸੋ ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ ਹੋ, ਜਿਹੜੇ ਉਹ ਫਿਰ ਵਾਹਿਗੁਰੂ ਪਰਮੇਸ਼ਰ ਇੱਧਰ ਤਾਂ ਬਈ ਪਤੀ ਸਤੀ ਦੇ ਆਪੋ ਵਿੱਚ ਸੰਬੰਧ ਜਾਂ ਗਲ ਜਾਂ ਅੰਗ ਨੇ ਉਹਨਾਂ ਦਾ ਮਿਲਾਪ ਹੁੰਦਾ ਹੈ, ਅਤੇ ਫਿਰ ਉਹ ਸੁੱਖ ਨੂੰ ਅਨੁਭਵ ਕਰਦੇ ਹੈ। ਅਤੇ ਇੱਧਰ ਕਿਹੜਾ ਹੈ ਜਿਹੜਾ ਹੈ ਆਪਣਾ ਹਿਰਦਾ ਹੈ, ਹਿਰਦੇ ਦੇ ਵਿੱਚ ਮਨ ਬੁੱਧ ਚਿੱਤ ਅਹੰ ਇਹ ਭਾਵ ਨੇ, ਜਦੋਂ ਉਸਦੇ ਭੇਦ ਨਿਸ਼ ਜਦੋਂ ਉਸਦੇ ਵਿੱਚ ਇਹ ਲੀਨ ਹੁੰਦੇ ਹੈ, ਜਦੋਂ ਨਾਮ ਦੇ ਨਾਲ ਮਨ ਖੜ ਜਾਂਦਾ ਹੋਰ ਨਹੀਂ ਹੁੰਦਾ, ਬੁੱਧੀ ਉਸ ਨੂੰ ਅਨੁਭਵ ਕਰਦੀ ਚਿੱਤ ਚਿਤਮਨੀ ਕਰਦੀ ਹੈ, ਅਤੇ ਅਹੰ ਭਾਵ ਜਿਹੜਾ ਉਹ ਜਿਹੜਾ ਕਰੂਗਾ ਇੱਧਰ ਲੀਨ ਹੋਊਗਾ ਉਹਨੂੰ ਪਤਾ ਹੋਊਗਾ। ਗੱਲਾਂ ਨਾਲ ਨਹੀਂ ਦੱਸਿਆ ਜਾ ਸਕਦਾ, ਕਹਿਣਾ ਕਿਸੇ ਨਾ ਜਾਏਗੀ। ਜੇ ਉਹ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ, ਸ਼ਕਤੀ ਬਿਰਤੀ ਕਰਕੇ ਨਹੀਂ, ਉਸ ਤਰ੍ਹਾਂ ਅਨੁਮਾਨ ਨਾਲ ਜਾਂ ਉਪਮਾਨ ਨਾਲ ਐਸੇ ਪ੍ਰਮਾਣ ਜਿਹੜੇ ਹਨ ਉਹਨਾਂ ਦੇ ਨਾਲ ਤਾਂ ਥੋੜ੍ਹਾ ਬੜਾ ਦੱਸਦੇ ਨੇ ਵਿਧੀ ਪਕਸ਼ ਕਰਕੇ। ਸੋ ਉੱਥੇ ਜਾ ਕੇ ਵੀ ਜਿਸ ਤਰ੍ਹਾਂ ਉਹ ਤਾਂ ਅਗਿਆਨ ਵਿੱਚ ਲੀਨ ਹੁੰਦੀ ਹੈ, ਇਹ ਉਸ ਰੂਪ ਦੇ ਵਿੱਚ ਲੀਨ ਹੁੰਦੀ ਹੈ ਨਾਮ ਬਾਣੀ ਦੇ ਨਾਲ। ਇੰਨਾ ਫਰਕ ਹੈ। ਇੱਕ ਹੋਰ ਅਸਰਜ ਗੱਲ ਹੈ ਵੀ ਜਿਹੜਾ ਕਾਰਨ ਸਰੀਰ ਹੈ, ਵਾਹਿਗੁਰੂ ਪਰਮੇਸ਼ਰ ਨੇ ਦੇਖੋ ਆਰਾਮ ਵਾਸਤੇ ਕਿੰਨਾ ਕੁਛ ਬਖਸ਼ਿਸ਼ ਕੀਤੀ ਹੈ। ਇੱਕ ਐਸੀ ਵਸਤੂ ਰੱਖੀ ਹੈ ਸਾਡੇ ਸਰੀਰ ਦੇ ਅੰਦਰ ਕਿ ਕਿੰਨਾ ਹੀ ਥੱਕਿਆ ਹੋਵੇ, ਕਿੰਨਾ ਹੀ ਕੁਝ ਹੋਵੇ, ਜਦੋਂ ਉਹ ਪ੍ਰਾਪਤ ਹੋ ਜਾਏ ਤਾਂ ਸਭ ਥਕੇਵੇਂ ਦੂਰ ਹੋ ਜਾਂਦੇ ਹੈ। ਅਤੇ ਮਨ ਵੀ ਅਤੇ ਚਿੱਤ ਵੀ ਅਤੇ ਬੁੱਧ ਵੀ ਐਨ ਸਵਸਥ ਹੋ ਜਾਂਦੇ ਹੈ। ਉਹ ਕੀ ਚੀਜ਼ ਹੈ? ਗਾੜੀ ਨੀਂਦ ਹੈ, ਸੁਖੋਪਤੀ ਅਵਸਥਾ ਜਿਹਨੂੰ ਕਹਿੰਦੇ। ਇਹ ਅਗਿਆਨ ਦਾ ਪ੍ਰਣਾਮ ਹੈ। ਅਗਿਆਨ ਆਪ ਮਾਇਆ ਕਲਪਤ ਹੈ ਉਸਦੀ, ਪਰ ਉਸਦਾ ਆਸਰਾ ਆਧਾਰ ਪਰਮੇਸ਼ੁਰ ਹੀ ਹੈ, ਉਹ ਕਰਦਾ ਹੈ। ਇਸ ਕਰਕੇ ਆਪਣਾ ਵੀ ਸਰੀਰ ਦਾ, ਬੁੱਧ ਦਾ ਬਲ ਜਾਂ ਹੋਰ ਚੀਜ਼ ਵੀ, ਮਹਾਰਾਜ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਇਹ ਗੈ ਨਿਰਗੁਣ ਗੈ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ, ਨਗਰ ਮੈਂ ਆਪ ਬਾਹਰ ਪੁੰਨ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕੇ ਠਾਕੁਰ ਕਹਿ ਕੇ ਚੇਰਾ, ਸਾਧ ਮੂਰਤ ਭੇਟੋ ਗੁਰੂ ਨਾਨਕ। ਸਾਧ ਮੂਰ ਸਾਧ ਸਰੂਪ, ਸਾਧ ਪਰਮੇਸ਼ਰ ਦਾ ਵੀ ਨਾਮ ਹੈ। ਗੁਰੂ ਨਾਨਕ ਮਿਲ ਸਾਗਰ, ਸਾਗਰ ਬੂੰਦ ਨਹੀਂ ਅਨਹੇਰਾ, ਮਿਲ ਸਾਗਰ ਬੂੰਦ, ਬੂੰਦ ਦੇ ਵਿੱਚ ਜਿਵੇਂ ਪਾਣੀ ਦੇ ਵਿੱਚ ਪਾਣੀ ਰਲ ਜਾਏ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਸਾਗਰ ਵੀ ਪਾਣੀ ਦਾ ਹੀ ਹੈ ਜਾਂ, ਪਰ ਬਹੁਤ ਪਾਣੀ ਵਿਸਤਾਰ ਦੇ ਵਿੱਚ ਉਹਨੂੰ ਅਸੀਂ ਸਮੁੰਦਰ ਵੀ ਕਹਿ ਦਿੰਦੇ, ਹੈ ਪਾਣੀ ਦੇ ਹੀ ਨਾਂ ਹੈ। ਫਿਰ ਹੋਰ ਨੇ ਕੋਈ ਇਹ ਅਸਚਰਜ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਰਚੀ ਹੋਈ ਹੈ, ਜਿੱਥੇ ਅੱਗ ਦੇ ਵਿੱਚ ਬੈਠਿਆਂ ਨੂੰ ਉਹ ਇਹ ਸਰੀਰ ਨੂੰ ਵੀ ਨਹੀਂ ਸਾੜ ਸਕਦਾ ਉਹਦੀ ਜਦੋਂ ਆਪ ਚਾਹੁੰਦਾ। ਇਸ ਤਰ੍ਹਾਂ ਹੀ ਭਾਈ ਬਰਫ਼ਾਂ ਦੇ ਵਿੱਚ ਵੀ ਬਰਫ਼ ਵੀ ਉਹਨੂੰ ਨਹੀਂ ਖਤਮ ਕਰ ਸਕਦੀ ਜਦੋਂ ਉਹ ਮਿਲਿਆ ਹੋਵੇ ਹਿਰਦੇ ਦੇ ਵਿੱਚ। ਜਦੋਂ ਹਿਰਦੇ ਦੇ ਵਿੱਚ ਮਨ ਬੁੱਧ ਉੱਥੇ ਹੈ ਨਹੀਂ, ਇਹੀ ਅਨੁਭਵ ਕਰਦੇ ਹੈ ਅਤੇ ਸਰੀਰ ਹੈ, ਤਾਂ ਫਿਰ ਉਹਨੂੰ ਕੋਈ ਰੱਬ ਨੂੰ ਕੋਈ ਬਰਫ਼ ਪਾਉਂਦੀ ਹੈ ਜਾਂ ਉਹਨੂੰ ਅੱਗ ਸਾੜ ਸਕਦੀ ਹੈ? ਇਸ ਤਰ੍ਹਾਂ ਹੀ ਇੱਕ ਲੋਮਸ ਰਿਖੀ ਜੀ ਨਿਰਗੁਣ ਦੇ ਪਾਸ਼ਕ ਹੋਏ ਹੈ, ਉਹ ਕਹਿੰਦੇ ਕਈ ਵਾਰੀ ਬ੍ਰਹਮਾ ਮੇਰੇ ਮਰੇ ਹੈ ਅਤੇ ਰੂਮ ਦੇ ਜੈ, ਉਹ ਕਹਿੰਦੇ ਜਿਸ ਵੇਲੇ ਪਰ ਲਵਾਉਂਦੀ ਮੈਂ ਉਹ ਸਰੀਰ ਕਰਕੇ ਉਸਦਾ ਹੀ ਰੂਪ ਹੋ ਜਾਂਦਾ, ਜੇ ਪਾਣੀ ਪਾਣੀ ਦਾ ਰੂਪ ਅਤੇ ਉਹ ਨਿਰਾਕਾਰ ਦੇ ਵਿੱਚ ਸਥਿਤ ਰਹਿਣਾ। ਸੋ ਐਸੀ ਰਚਨਾ ਵੀ ਵਾਹਿਗੁਰੂ ਪਰਮੇਸ਼ਰ ਨੇ ਰਚੀ ਹੋਈ ਹੈ, ਉੱਤਮ ਤੋਂ ਉੱਤਮ ਔਰ ਕਨਿਸ਼ਟ ਤੋਂ ਕਨਿਸ਼ਟ ਵੀ। ਉਸ ਵਾਹਿਗੁਰੂ ਪਰਮੇਸ਼ਰ ਦੀ ਵੀ ਤਨਤਾ ਯੋਗ ਹੈ, ਤੂੰ ਆਪ ਹੀ ਅੰਧਕਾਰ ਦੂਰ ਕਰਕੇ ਗਿਆਨ ਪ੍ਰਾਪਤ ਕਿਰਪਾ ਕਰੋ। ਸੋ ਬਾਣੀ ਦੇ ਵਿੱਚ ਕਿਰਪਾ, ਬੇਨਤੀਆਂ, ਨਿਮਰਤਾ ਇਹ ਸਾਰਿਆਂ ਦੇ ਵਿੱਚ ਉਸਤ ਨਿੰਦਾ ਦੋ ਪਰ ਹਰ ਹਰ ਜਨ ਨਾਨਕ ਸਰਬ ਸਭੂ ਮੈਂ ਪੂਰਨ ਪੁਰਖ ਏ ਭਗਵਾਨ। ਉਸਤ ਨਿੰਦਾ ਦੋ ਪਰ ਹਰ ਹਰ ਕੀਰਤ ਔਰ ਅੰਨ, ਵੀ ਕਿਸੇ ਦੀ ਕਿਸੇ ਨੂੰ ਮਾੜਾ ਕਿਸੇ ਨੂੰ ਚੰਗਾ ਇਹ ਕਹਿਣ ਦੇ ਵਿੱਚ ਵੀ ਵਾਹਿਗੁਰੂ ਦਾ ਜਸ ਲਿਆਵੋ ਤੁਸੀਂ ਆਪਣੇ ਅੰਦਰ, ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰੋ, ਸਰੂਪ ਦੀ ਵਿਚਾਰ ਕਰੋ। ਕਿਉਂ ਕਹਿੰਦੇ ਕੀ ਗੱਲ ਮਾੜਾ ਚੰਗਾ? ਜਦ ਨਾਨਕ ਸਭ ਹੂੰ ਮੈਂ ਪੂਰਨ ਵੀ ਸਾਰਿਆਂ ਦੇ ਵਿੱਚ ਵਾਹਿਗੁਰੂ ਵੀ ਪੂਰਨ ਹੈ ਅਤੇ ਉਹਨੂੰ ਫਿਰ ਮਾੜਾ ਕਹੋਗੇ? ਬੁਰਾ ਭਲਾ ਤਿਚਿਰ ਆਖਦਾ ਜਿਚਿਰ ਹੈ ਦੋ ਮਾਹੇ, ਗੁਰਮੁਖ ਇੱਕ ਬੁੱਝਿਆ ਇੱਕ ਸਮਾਹੇ ਸਮਾਹੇ। ਇਹ ਗੁਰਮੁਖਾਂ ਦੀ ਵਿਵਸਥਾ ਹੈ। ਸੋ ਇਹ ਵੀ ਵਿਵਸਥਾ ਜਿਹੜੀ ਤੋਖ ਬੁਖਾਰ ਨਾਲ ਵਿਆਪੀ ਜੀਵਨ ਮੁਕਤਾਂ ਦੀ ਵਿਵਸਥਾ ਹੈ। ਉਹਨਾਂ ਨੂੰ ਨਹੀਂ ਛੂਹਦੀ, ਉਹਨਾਂ 'ਤੇ ਅਸਰ ਨਹੀਂ ਕਰਦੀ। ਉਹਨਾਂ ਨੇ ਚਾਹੇ ਸਥੂਲ ਸਰੀਰ ਵੀ ਹੋਣ, ਉਹਨਾਂ 'ਤੇ ਵੀ ਨਹੀਂ ਅਸਰ ਕਰਦੀ, ਕਿਉਂਕਿ ਉਹਨਾਂ ਦੇ ਰੋਮ ਰੋਮ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਦਾ ਨਿਵਾਸ ਹੈ। ਜਿੱਥੇ ਨਾਮ ਦਾ ਨਿਵਾਸ ਹੈ ਉੱਥੇ ਪਾਰ ਬ੍ਰਹਮ ਸਖਿਆਤ ਹੈ। ਇਹ ਸਮਰੱਥ ਗੁਰੂ ਜਿਹੜਾ ਨਾ, ਸਮਰੱਥ ਗੁਰੂ ਸਰਹੱਥ ਧਰਿਓ, ਸਤਿਗੁਰ ਪੂਰੇ ਦੀਨੋ ਨਾਮ, ਇਹ ਹੈ ਪੂਰਨ ਨੂੰ ਗੁਰੂ ਤਾਂ ਬਹੁਤ ਸਿਖਾਉਂਦੇ ਹੈ। ਹੋਰ ਵੀ ਹੈ ਵੀ ਨਾਮ ਲੈ ਲਓ, ਨਾਮ ਲੈ ਲਓ, ਪਰ ਉਹ ਨਾਮ ਜਿਹੜਾ ਐਸਾ ਹੈ ਜਿਹਦੇ ਨਾਲ ਅਰਥ ਸਰੂਪ ਦੇ ਉੱਤੇ ਇਹ ਸਾਰੀਆਂ ਵਿਵਸਥਾ ਜਿਹੜੀਆਂ ਗੁਰਬਾਣੀ 'ਚ ਦੱਸੀਆਂ ਨੇ ਉਹ ਫਿਰ ਬਿਰਲੋ ਹੀ ਕੋਈ। ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਹੀ ਇਹ ਭਾਈ ਮਨੀ ਸਿੰਘ ਜੀ ਦੀ ਐਸੀ ਅਵਸਥਾ ਹੋਈ ਵੀ ਅੰਗ ਅੰਗ ਕੱਟੇ ਜਾ ਰਹੇ ਨੇ, ਬੰਦ ਬੰਦ ਕੱਟੇ ਜਾ ਰਹੇ ਨੇ, ਅਤੇ ਨਾਲ ਹੀ ਉਸ ਰੂਪ ਦੇ ਵਿੱਚ ਲਿਵਲੀਨ 'ਤੇ ਦੱਸੀ ਵੀ ਜਾਂਦੇ ਪਿਆ ਕਰੋ, ਸ਼ਸਤਰਾਂ ਦੀ ਕੋਈ ਤਕਲੀਫ ਨਹੀਂ ਹੋਣੀ। ਇਸ ਤੋਂ ਹੋਰ ਵਿਲੱਖਣ ਪਈ ਉਹਨਾਂ ਦਾ ਸਰੀਰ ਜੜ ਤਾਂ ਕੀ ਹੋਣਾ, ਕਿਉਂਕਿ ਬਹੁਤੀ ਠੰਡ ਦੇ ਨਾਲ ਜੇ ਹੋਵੇ ਤਾਂ ਹੱਥ ਵੀ ਕੰਮ ਕਰਨੋਂ ਹਟ ਜਾਂਦੇ ਹੈ, ਪੈਰ ਚੱਲਣੋਂ ਹਟ ਜਾਂਦੇ ਹੈ, ਉਹਨੂੰ ਜੜ ਕਹਿੰਦੇ ਹੈ। ਉਹ ਨਹੀਂ, ਉਹ ਦੇਖ ਲਓ ਵੀ ਸੀਸ ਲੱਥਿਆਂ ਵੀ ਜੰਗ ਯੁੱਧ ਕਰੀ ਗਏ। ਉਹ ਆਪ ਪਰਮੇਸ਼ੁਰ ਸਰੂਪ ਉਸਦਾ ਕਰਾਉਂਦਾ, ਉਹਨਾਂ ਦੇ 'ਤੇ ਇੱਕ ਨਾਮ ਹੈ ਔਰ ਦਿਖਾਉਣਾ ਹੈ। ਪੋਖ ਤੁਖਾਰ ਨਾ ਵਿਆਪੀ ਜੜਤਾ ਰੂਪੀ ਜਿਹੜੀ ਬਰਫ਼ ਹੈ, ਹਉਮੈ ਅਵਿਦਿਆ, ਇਹ ਬਰਫ਼ ਹੈ, ਇਹ ਜੜ ਬਣਾ ਦਿੰਦੀ ਹੈ, ਕਿਉਂਕਿ ਜੜ ਚੀਜ਼ ਕੰਮ ਨਹੀਂ ਕਰ ਸਕਦੀ। ਉਹ ਕਈ ਜਿਵੇਂ ਦਿਮਾਗ ਥੱਕ ਜਾਂਦਾ ਜਾਂ ਠੀਕ ਹੁੰਦਾ ਕਿ ਮੇਰਾ ਦਿਮਾਗ ਨਹੀਂ ਕੰਮ ਕਰਦਾ, ਮੇਰਾ ਦਿਲ ਨਹੀਂ ਕੰਮ ਕਰਦਾ, ਅਤੇ ਉਹ ਆਪਣੇ ਉਹਨੂੰ ਜੜ ਤਾਂ ਕਹਿੰਦੇ ਕੰਮ ਨਹੀਂ ਕਰਦੀ। ਉਹਨਾਂ ਦੀ ਐਸੀ ਨਹੀਂ ਹੁੰਦੀ ਵਿਵਸਥਾ, ਕਿਉਂਕਿ ਪਰਮੇਸ਼ੁਰ ਸਰੂਪ ਉਹ ਆਪ ਉਹਨਾਂ ਦੇ ਹਿਰਦੇ ਨਾਮ ਕੰਠ ਦੇ ਵਿੱਚ ਜਾਂ ਹਿਰਦੇ ਦੇ ਵਿੱਚ ਵੱਸਦਾ ਹੈ। ਉੱਥੇ ਹੀ ਉਹਨਾਂ ਦੀ ਜਿਹੜੀ ਬਿਰਤੀ ਹੈ, ਸੁਭਾਸ ਬਿਰਤੀ ਹੈ ਜਾਂ ਬੁੱਧੀ ਆਦਿਕ ਸਭ ਲੀਨ ਹੁੰਦੇ ਨੇ। ਅਤੇ ਇਸ ਲਈ ਸਾਡੀ ਜਦੋਂ ਗਾੜੀ ਨੀਂਦ ਹੁੰਦੀ ਹੈ ਨਾ, ਕਹਿੰਦੇ ਅੱਜ ਤਾਂ ਬੜਾ ਆਨੰਦ ਆਇਆ, ਪਤਾ ਹੀ ਨਹੀਂ ਰਿਹਾ। ਜਿਹੜਾ ਪਤਾ ਨਹੀਂ ਰਿਹਾ ਉਹ ਤਾਂ ਹੈਗਾ ਅਗਿਆਨ, ਅਤੇ ਜਿਹੜਾ ਆਨੰਦ ਆਇਆ ਉਹ ਕਹਿੰਦੇ ਚੇਤਨ ਦਾ ਹੈ। ਉੱਥੇ ਐਸੇ ਹੀ ਉੱਥੇ ਤਾਂ ਰੋਜ਼ ਅਸੀਂ ਲੀਨ ਹੁੰਦੇ ਹਾਂ। ਸਾਰਿਆਂ ਨੂੰ ਛਾਂਡਾ ਦਿੱਤਾ ਵਾਹਿਗੁਰੂ ਨੇ, ਚਾਹੇ ਮੂਰਖ ਹੈ, ਚਾਹੇ ਕੋਈ ਹੈ, ਚਾਹੇ ਕੁਸੰਗੀ ਹੈ, ਚਾਹੇ ਕੋਈ ਹੈ, ਅਤੇ ਉਹ ਸਾਰਿਆਂ ਨੂੰ ਗੱਫਾ ਦਿੱਤਾ ਹੈ। ਪਰ ਜਿਹੜਾ ਦੂਸਰਾ ਦੇਖਿਆ, ਜਿਹੜਾ ਗੁਰਮਤ ਦੇ ਅਨੁਸਾਰ ਜਾਂ ਸਤਸੰਗਤ ਦੇ ਵਿੱਚ ਆ ਕੇ ਵਿਚਾਰਾਂ ਸੁਣੇਗਾ, ਮੰਨਣ ਕਰੇਗਾ, ਉਹਨੂੰ ਫਿਰ ਉਹ ਪਦਵੀ ਮਿਲੇਗੀ ਜੀਵਨ ਮੁਕਤਾਂ ਵਾਲੀ। ਉੱਥੇ ਵੀ ਇਹ ਨੇ। ਸੋ ਐਸੇ ਵਾਹਿਗੁਰੂ ਪਰਮੇਸ਼ੁਰ ਦੀ ਅਸਰਜ ਹੀ ਰਚਨਾ ਹੈ। ਪੋਖ ਤੁਖਾਰ ਨੂੰ ਵਿਆਪੀ ਕੰਠ ਮਿਲਿਆ ਹਰ ਨਾ ਹੋ, ਮਨ ਵੇਦਿਆ ਚਰਨਾਰ ਬਿੰਦ। ਇੱਕ ਸਮਝਾਉਣੇ ਵਾਸਤੇ ਉਸਦੇ ਕੋਈ ਵਿਅਕਤੀ ਤਾਂ ਐਸੀ ਹੈ ਨਹੀਂ ਕਿ ਵਿਅਕਤੀ ਦੇ ਅਵੈਵ ਹੋਣਗੇ, ਅਵੈਵਾਂ ਵਾਲੀ ਚੀਜ਼ ਨਾਸ਼ ਹੁੰਦੀ ਹੈ, ਪਰ ਉਸਦੇ ਮਨ ਵੇਦਿਆ ਚਰਨਾਰ ਬਿੰਦ ਜਿਹੜਾ ਸ਼ਬਦ ਗੁਰੂ ਕਾ ਹੈ ਉਹ ਕਵਲ ਹੁੰਦਾ, ਪਾਣੀ ਵਿੱਚ ਨਿਰਲੇਪ ਰਹਿੰਦਾ ਹੈ। ਜਿਹੜਾ ਗੁਰੂ ਕਾ ਸ਼ਬਦ ਹੈ ਜਾਂ ਨਾਮ ਹੈ ਉਹ ਪਦਾਰਥਾਂ ਵਿੱਚ ਨਿਰਲੇਪ ਰੱਖਣ ਕਰਕੇ, ਇਸ ਕਰਕੇ ਉਹਨੂੰ ਅਰਬਿੰਦ ਕਿਹਾ ਹੈ, ਇੱਕ ਤੁਲਨਾ ਦਿੱਤੀ ਹੈ। ਸ਼ਬਦ ਜਾਂ ਨਾਮ ਜਿਹੜਾ ਸ਼ਬਦ ਹੈ ਉਹ ਸ਼ਬਦ ਦੇ ਆਸਰੇ ਦੇ ਨਾਲ ਹੀ ਨਾਮ ਦੇ ਆਸਰੇ ਨਾਲ ਉਹ ਉਸੇ ਜਾ ਕੇ ਟਿਕਦੇ ਨੇ। ਉਹ ਅਰਥ ਸਰੂਪ ਹੋਇਆ ਹੈ, ਜਿਸ ਵੇਲੇ ਉੱਠਦੇ ਨੇ ਉਹਦੀ ਸਿਮਰਤੀ ਰਹਿੰਦੀ ਹੈ, ਚਾਹੇ ਉਹ ਰਸਨਾ ਨਾਲ ਚਾਹੇ ਉਹ ਸੁਣ ਦੇ ਵਿੱਚ ਰਹਿਣ, ਤਾਂ ਉਹਦੀ ਉਹਨਾਂ ਦੀ ਇੱਛਾ ਹੈ। ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹ, ਅਤੇ ਜਿਹੜੀ ਉਪਾਸ਼ਕਾਂ ਦੀ ਭਗਤੀ ਭਾਵ ਦੀ ਗਤੀ ਹੈ, ਜਿਸ ਤਰ੍ਹਾਂ ਕਿ ਭਗਤਾਂ ਦੇ ਨਾਲ ਵੀ ਗੋਸ਼ ਜਾਂ ਉਹ ਸਰੂਪ ਧਾਰ ਕੇ ਉਹਦੀ ਆਪਣੀ ਇੱਛਾ ਹੈ ਜਾਂ ਉਹਨਾਂ ਦੀ ਭਗਤੀ ਭਾਵਨਾ ਦੀ ਵੀ ਸਾਨੂੰ ਐਸੇ ਦਰਸ਼ਨ ਹੋਣ ਉਹ ਐਸੇ ਜਾਂ ਵਾਹਿਗੁਰੂ ਪਰਮੇਸ਼ਰ ਦੀ ਐਸੀ ਇੱਛਾ ਵੀ ਆਹ ਹੁਣ ਆਪਣੇ ਵਿਸ਼ਨੂੰ ਨੂੰ ਕਰਨਾ ਇੱਧਰ ਕਰਨਾ ਜਾਂ ਉੱਧਰ ਈਸੇ ਨੂੰ ਕਰਨਾ ਦੂਜੇ ਨੂੰ ਕਰਨਾ ਉਹਦੀ ਮਰਜ਼ੀ ਹੈ ਜਾਂ ਉਹਨਾਂ ਦੀ ਇੱਛਾ ਹੈ। ਮਨ ਵੇਦਾ ਚੰਨਾਰ ਬਿਨ ਦਰਸ਼ਨ ਲੱਗਦਾ ਸਾਹੋ ਵੀ ਉਹਨਾਂ ਦਾ ਸਾਹੋ ਪਰਮੇਸ਼ਰ ਦੇ ਦਰਸ਼ਨਾਂ ਦੇ ਵਿੱਚ ਹੀ ਸਭ ਕੁਛ ਲੀਨ ਹੋਇਆ ਹੋਇਆ ਹੈ। ਕਿਸੇ ਚੀਜ਼ ਨੂੰ ਲੱਗ ਜਾਣਾ ਉਹਦੇ ਨਾਲ ਜੁੜ ਜਾਣੀ ਉਹ ਉੱਥੇ ਫਿਰ ਉਹ ਵੱਖਰੀ ਨਹੀਂ ਰਹਿੰਦੀ ਉਹਦੇ ਵਿੱਚ ਹੀ ਲਿਵਲੀਨ ਹੋ ਜਾਂਦੀ। ਵਾਹਿਗੁਰੂ ਦੇ ਦਰਸ਼ਨਾਂ ਦੇ ਵਿੱਚ ਹੀ ਸਾਖਿਆਤ ਰੂਪ ਸੱਚਿਤ ਆਨੰਦ ਰੂਪਤਾ ਦੇ ਵਿੱਚ ਭੇਤਾ ਰੂਪੀ ਉਹ ਉਹਨਾਂ ਦੀ ਅਨੁਭਵਤਾ ਇਹੀ ਦਰਸ਼ਨ ਹੈ। ਦਰਸ਼ਨ ਲੱਗਣਾ ਸਾਹੋ
ਓਟ ਗੋਬਿੰਦ ਗੋਪਾਲ ਰਾਏ ਉਹਨਾਂ ਨੂੰ
ਸੇਵਾ ਸਵਾਮੀ ਲਾ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕੀ ਹੁੰਦਾ ਕਿਸੇ ਦੀ ਆਗਿਆ ਮੰਨਣੀ ਉਹਦਾ ਲਾਭ ਕੀ ਪ੍ਰਾਪਤ ਹੋਇਆ ਇੱਥੇ ਵੀ ਓਟ ਵਾਹਿਗੁਰੂ ਨੇ ਦਿੱਤੀ ਹੈ ਓਟ ਗੋਬਿੰਦ ਗੋਪਾਲ ਰਾਏ ਅਤੇ ਅੱਗੇ ਵੀ ਬਾਹਰ ਵੀ ਓਟ ਹੈ ਉਸੇ ਦਾ ਹੀ ਆਸਰਾ ਉਸੇ ਦਾ ਹੀ ਆਧਾਰ ਹੈ ਓਟ ਗੋਬਿੰਦ ਗੋਪਾਲ ਹੈ ਸੇਵਾ ਸਵਾਮੀ ਲਾਹੋ ਇਹ ਆਗਿਆ ਦੇ ਵਿੱਚ ਸੇਵਾ ਕਰਨ ਦੇ ਵਿੱਚ ਉਹਨਾਂ ਨੂੰ ਲਾਭ ਪ੍ਰਾਪਤ ਹੋਇਆ ਹੈ ਅਤੇ ਦੂਸਰਿਆਂ ਨੂੰ ਕਿਹਾ ਵੀ ਆਗਿਆ ਵਿੱਚ ਚਲੋ ਮੰਨੋ ਵਾਹਿਗੁਰੂ ਪਰਮੇਸ਼ੁਰ ਦਾ ਅਤੇ ਤੁਹਾਨੂੰ ਵੀ ਲਾਭ ਪ੍ਰਾਪਤ ਹੋਵੇਗਾ। ਚਲੋ
ਵਿਖਿਆ ਪੋਹੇ ਨਾ ਸਕਈ
ਮੇਰੇ ਫਿਰ ਜਿਹੜੀ ਮਾਇਆ ਵਿਖਿਆ ਪੋਹੇ ਨਾ ਸਕੀ ਮਿਲ ਸਾਧੂ ਗੁਣ ਗਾਓ ਕਹਿੰਦੇ ਜੀ ਸਾਨੂੰ ਤਾਂ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੋਰ ਹੈ ਰਸ ਕਸ ਇਹ ਨਹੀਂ ਛੱਡਦੇ ਕਹਿੰਦੇ ਇਹ ਜਿਹੜੀ ਐਸੀ ਰਸਾਂ ਕਸਾਂ ਰੂਪੀ ਇਹ ਮਾਇਆ ਜਿਹੜੀ ਇਹਨੂੰ ਮਾਇਆ ਕਹਿੰਦੇ ਉਹ ਭੁਲਾਤਾ ਹੈ ਭੁਲਾ ਦਿੰਦੀ ਹੈ ਵਿਖਿਆ ਪੋਹ ਨਾ ਸਕੀ ਇਹ ਵੀ ਤੁਹਾਨੂੰ ਇਹ ਪੋਹੇ ਵੀ ਨਹੀਂ ਦਬਾਵੇ ਵੀ ਨਹੀਂ ਪ੍ਰਭਾਵਿਤ ਨਹੀਂ ਕਰੇਗੀ ਇਹਦਾ ਅਸਰ ਨਹੀਂ ਵਿਖਿਆ ਪੋਹੇ ਨਾ ਸਕੇ ਮਿਲ ਸਾਧੂ ਗੁਣ ਗਾਹੋ ਐਸੀ ਜਿਹੜੀ ਗੁਰਮੁਖਾਂ ਨੂੰ ਅਵਸਥਾ ਪ੍ਰਾਪਤ ਹੋਈ ਹੈ ਐਸੇ ਸਾਧੂਆਂ ਨਾਲ ਮਿਲ ਕਰਕੇ ਗੁਣਾਂ ਨੂੰ ਗਾਓ ਗਾਉਂਦਿਆਂ ਗਾਉਂਦਿਆਂ ਅੰਦਰ ਹੀ ਵਸ ਜਾਣ ਗਾਹੋ ਗ੍ਰਹਿਣ ਹੋ ਜਾਣ ਚਲੀਏ
ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ
ਜਿੱਥੋਂ ਇਹ ਜੀਵ ਭਾਵ ਕਲਾ ਉਪਜੀ ਸੀ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਉਸਦਾ ਹੁਕਮ ਮੰਨਣੇ ਕਰਕੇ ਉਸੇ ਦੇ ਵਿੱਚ ਹੀ ਲੀਨ ਹੋ ਗਏ ਜੀਵ ਭਾਵ ਜਹ ਤੇ ਉਪਜੀ ਤਹ ਰਚੀ ਉਸਦੇ ਵਿੱਚ ਲੀਨ ਹੋ ਗਈ ਸੱਚੀ ਪ੍ਰੀਤ ਸਮਾਹ ਕਿਉਂਕਿ ਉਸਦਾ ਕਾਰਨ ਕੀ ਹੈ ਉਸਦੇ ਵਿੱਚ ਲੀਨ ਹੋਣ ਦਾ ਵੀ ਸੱਚੀ ਜਿਹੜੀ ਪ੍ਰੀਤੀ ਹੈ ਨਾ ਕਿਉਂ ਵਾਹਿਗੁਰੂ ਪਰਮੇਸ਼ੁਰ ਆਪ ਹੋਰ ਤਾਂ ਝੂਠਿਆ ਪ੍ਰੀਤਿਆਂ ਵੀ ਟੁੱਟ ਜਾਂਦੀਆਂ ਨੇ ਮੋਹ ਟੁੱਟ ਜਾਂਦਾ ਹੈ ਆਪਣੇ ਮਤਲਬ ਦੇ ਹੈ ਧੋਖਾ ਦੇ ਜਾਂਦੇ ਹੈ ਉਹਦੀ ਪ੍ਰੀਤੀ ਸੱਚੀ ਹੈ ਵਾਹਿਗੁਰੂ ਪਰਮੇਸ਼ੁਰ ਦੀ ਕਿਉਂਕਿ ਆਪ ਸੱਚ ਸਰੂਪ ਹੈ ਉਸਦੇ ਨਾਲ ਹੀ ਉਹਨਾਂ ਨੂੰ ਇਹ ਸਮਾਹੋ ਆਨੰਦ ਉਤਸ਼ਾਹ ਅੱਗੇ ਤੋਂ ਅੱਗੇ ਵਾਹਿਗੁਰੂ ਬਖਸ਼ਦਾ ਹੈ ਅਤੇ ਫਿਰ ਅਭੇਦ ਕਰ ਦਿੰਦਾ ਹੈ
ਕਰ ਗਹਿ ਲੀਨੀ ਪਾਰ ਬ੍ਰਹਮ ਬਾਹਰ ਨਾ ਵਿਛੜਿਆ
ਬਾਹਰ ਦਿਸ਼ਟਾਂਤ ਹੈ ਪਤੀ ਸਤੀ ਦਾ ਪਤੀ ਵਰਤਦਾ ਜਿਸ ਤਰ੍ਹਾਂ ਕੋਈ ਹੱਥ ਤੋਂ ਪਕੜ ਕੇ ਆਪਣੇ ਨਾਲ ਮੇਲ ਲਵੇ ਪਤੀ ਐਸੇ ਕਰ ਗਹਿ ਲੀਨੀ ਪਾਰ ਉਹਨਾਂ ਦੇ ਮਨ ਰੂਪੀ ਹੱਥ ਨੂੰ ਵਾਹਿਗੁਰੂ ਪਰਮੇਸ਼ੁਰ ਨੇ ਆਪਣੇ ਵਿੱਚ ਪਕੜ ਕੇ ਉਸ ਨੂੰ ਲੀਨ ਕਰ ਲਏ ਚਲੋ
ਬਾਹਰ ਨਾ ਵਿਛੜਿਆ
ਤੇ ਫਿਰ ਉਹ ਕਦੇ ਬਾਹਰ ਤਾਂ ਪਤੀਆਂ ਸਤੀਆਂ ਦਾ ਵਿਛੋੜਾ ਪਤਾ ਨਹੀਂ ਕਿੰਨੇ ਗਏ ਬਣੇ ਜਾਂ ਕਈ ਵਾਰੀ ਹੋਇਆ ਪਤੀ ਉਹ ਬਣ ਗਿਆ ਉਹ ਬਣ ਗਿਆ ਤੇ ਫਿਰ ਮੁੜ ਕੇ ਵਿਛੋੜਾ ਨਹੀਂ ਹੁੰਦਾ ਚਲੀਏ
ਬਾਹਰ ਜਾਓ ਲੱਖ ਵੇਰੀਆ
ਇਸ ਕਰਕੇ ਭਾਈ ਕੁਰਬਾਨ ਹੀ ਕੁਰਬਾਨ ਜਾਈਏ ਉਸ ਵਾਹਿਗੁਰੂ ਪਰਮੇਸ਼ੁਰ ਤੋਂ ਜੋ ਐਸਾ ਅਸ਼ਚਰਜ ਬਿਸਮਾਦ ਸੁੰਦਰ ਕਿ ਸੁੰਦਰ ਸਰੂਪ ਹੋ ਕਿ ਨਿਰਜਰ ਨਰੂਪ ਹੋ ਚਲੀਏ
ਹਰ ਸੱਜਣ ਅਗਮ ਅਗਾਹੋ
ਉਹ ਐਸੇ ਵੀ ਪੂਰਨ ਮਿੱਤਰਤਾ ਪਾਲਦਾ ਹੈ ਬਖਸ਼ਦਾ ਹੈ ਅਰਜਨ ਅਗਮ ਕਹਿੰਦੇ ਜੀ ਉਹਦਾ ਪਤਾ ਵੀ ਲੱਗੇ ਕਿੱਥੇ ਕਹਿੰਦੇ ਅਗਮ ਹਾਲੇ ਸਾਡਾ ਮਨ ਸੰਸਾਰ 'ਚ ਲੱਗਿਆ ਹੈ
ਸਾਰਮ
ਤੇ ਬੁੱਧੀ ਵੀ ਜਿਹੜੀ ਹੈ ਉਹ ਹੋਰ ਚੀਜ਼ਾਂ ਦੇ ਵਿੱਚ ਵਿਚਾਰਨ ਦੇ ਵਿੱਚ ਇੱਧਰ ਉੱਧਰ ਲੱਗੀ ਰਹਿੰਦੀ ਹੈ ਇਸ ਕਰਕੇ ਇਹਨਾਂ ਨਾਲ ਨਹੀਂ ਉਹ ਪ੍ਰਾਪਤ ਹੁੰਦਾ ਮਿਲਦਾ ਨਹੀਂ ਹੈ ਜਦੋਂ ਸਤਸੰਗਤ ਕਰਦਿਆਂ ਹੋਇਆ ਸ੍ਰੇਸ਼ ਗੁਣ ਧਾਰਾਂਗੇ ਸ਼ਬਦ ਨਾਮ ਦੇ ਨਾਲ ਜੁੜੂਗੀ ਹੌਲੀ ਹੌਲੀ ਮਲ ਵਿਕਸ਼ੇਪ ਵਰਨ ਬੈਠਣਗੇ ਫਿਰ ਅਵਸਥਾ ਆਏਗੀ ਚਲੀਏ
ਸਰਮ ਪਈ ਨਾਰਾਇਣ ਨਾਨਕ ਦਰ ਪਈਆ
ਸ਼ਰਮ ਪਈ ਨਾਰਾਇਣ ਕਹਿੰਦੇ ਜੀ ਕਿ ਬਹੁਤ ਉਹ ਕਬੀਰ ਸਾਹਿਬ ਨੇ ਕਿਹਾ ਹਮਾਂ ਜੋ ਬੂਝਣਾ ਬੂਝਾ ਬੂਝਣਾ ਪੂਰੀ ਪਰੀ ਬੁਲਾਏ ਭਈ ਬੜਾ ਕਠਿਨ ਹੈ ਨਾਮ ਜਪਣਾ ਜਿਨੀ ਨਾਮ 'ਤੇ ਆਇਆ ਗਏ ਮਸਕਤ ਘਾਲ ਇੱਕ ਧਰਮ ਦੀ ਕਿਰਤ ਕਰੋ ਘਾਲ ਖਾਏ ਕਿ ਛੱਥੋਂ ਦੇ ਕੋਈ ਕਿਸੇ ਨੇ ਧੋਖਾ ਨਹੀਂ ਕਰਨਾ ਝੂਠ ਨਹੀਂ ਕਰਨਾ ਪਦਵੀ ਦੀ ਇੱਛਾ ਨਹੀਂ ਹੋਣੀ ਸਾਰੇ ਨੇ ਝੂਠ ਬਣ ਕੇ ਰਹਿਣਾ ਵੀ ਸੇਵਾ ਕਰੀਏ ਵੀ ਦੁਨੀਆ ਸੇਵ ਕਮਾਈਏ ਜਿਸ ਗੁਰੂ ਨਾਨਕ ਸਾਹਿਬ ਨੇ ਉਹ ਨਾਨਕ ਪਿਆਓ ਹੈ ਵੀ ਨਹੀਂ ਤੁਹਾਡੇ ਕੋਲ ਕੁਛ ਤਾਂ ਗਰਮੀ ਦੀ ਰੁੱਤ ਹੈ ਅਤੇ ਪਾਣੀ ਪਿਆਈ ਚਲੋ ਤਾਂ ਦਰਗਾਹ ਬੈਸ਼ਨ ਪਾਈ ਤਾਂ ਫਿਰ ਉਹਦੀ ਜਿਹੜੀ ਵਾਹਿਗੁਰੂ ਦੀ ਦਰਗਾਹ ਅੰਤਰਮੁਖਤਾ ਦੇ ਵਿੱਚ ਤੁਹਾਡਾ ਟਿਕਾ ਹੋਵੇਗਾ। ਸ਼ਰਮ ਪਈ ਨਾਰਾਇਣ ਉਸਦੇ ਦਰ ਸਾਧ ਸੰਗਤ ਦੇ ਪਈ ਰਹੋ ਸਾਧ ਸੰਗਤ ਨਾ ਛੱਡੋ। ਸ਼ਰਮ ਪਏ ਨਾਨਕ ਦਰ ਪਈ ਆਹੋ ਵੀ ਜਿਹੜੇ ਫਿਰ ਉਹਨੂੰ ਕਿਤੇ ਨਾ ਕਿਤੇ ਲੱਜਾ ਹੀ ਆਜਣਾ ਵੀ ਇਹ ਤਾਂ ਹਟਦਾ ਨਹੀਂ ਜਾਂਦੇ ਜਿਸ ਤਰ੍ਹਾਂ ਕਿ ਕਬੀਰ ਮੋਹ ਮਰਨੇ ਕਾ ਚਾਹੋ ਮਰੋ ਤਾਂ ਹਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਕਿਤੇ ਨਾ ਕਿਤੇ ਪੁੱਛ ਲੂਏ ਕਿਹੜਾ ਕੌਣ ਪਿਆ ਮੁਰਦਾ। ਇਸ ਤਰ੍ਹਾਂ ਮੁਰਦਾ ਬਣ ਕੇ ਅਸੀਂ ਜਿਉਂਦੇ ਬਣ ਕੇ ਆਪਣੀ ਮਰਜ਼ੀ ਹਉਮੈਨ ਦੇ ਵਿੱਚ ਕਰਦੇ ਹਾਂ ਜਾਂ ਸਾਧ ਸੰਗਤ ਦੇ ਵਿੱਚ ਇਸ ਕਰਕੇ ਹਰੀ ਪੁੱਛਦਾ ਨਹੀਂ ਉਨੇ ਸਮਾਂ ਜ਼ਿਆਦਾ ਲੱਗਦਾ ਹੈ। ਨਾਨਕ ਦਰ ਪਈਆ ਹੋ ਚਲੋ ਜੀ।
ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ।
ਹੋਰੇ ਮਹੀਨੇ ਵਿੱਚ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਉਪਦੇਸ਼ ਦਿੰਦੇ ਹਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪ ਉਸ ਪਦਵੀ 'ਤੇ ਵਿਰਾਜਮਾਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਗੁਰਸਾਹਿਬ ਪੋਖ ਸੁਹੰਦਾ ਵੀ ਚੰਗੀ ਸੋਭਾ ਹੋਵੇ ਸਤਿਕਾਰ ਹੋਵੇ ਦੁਨੀਆਂ 'ਤੇ ਸਾਰੇ ਹੀ ਸੁੱਖ ਹੋਣ ਸਾਡੇ ਜਿਸ ਬਖਸ਼ੇ ਬੇਪਰਵਾਹ ਹੋ ਜਿਸ ਨੂੰ ਵਾਹਿਗੁਰੂ ਪਰਮੇਸ਼ੁਰ ਬਖਸ਼ਿਸ਼ ਕਰਕੇ ਆਪਣੇ ਨਾਲ ਇੱਕ ਰੂਪ ਕਰ ਲਵੇ ਵੀ ਉਹਦੇ ਸਾਰੇ ਸੁੱਖ ਹੈ ਸਾਰੇ ਦੂਜੇ ਸੁੱਖਾਂ ਦੀ ਉਹਨਾਂ ਨੂੰ ਇੱਛਾ ਨਹੀਂ ਹੈ ਸੰਸਾਰ ਦੇ ਵਿੱਚ। ਸੋ ਐਸੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਆਪ ਸਾਧ ਸੰਗਤ ਦੇ ਪ੍ਰਭਾਵ ਦੇ ਨਾਲ ਜੋ ਵਿਚਾਰ ਹੋਈ ਹੈ ਉਸਦੇ ਵਿੱਚ ਅਨੇਕਾਂ ਤੁੱਟੀਆਂ ਅਨੇਕਾਂ ਭੁੱਲਾਂ ਰਹਿ ਗਈਆਂ ਹੋਣਗੀਆਂ। ਕਿਰਪਾ ਕਰਕੇ ਸਾਧ ਸੰਗਤ ਨੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਔਰ ਮੰਨਣ ਦਾ ਬਲ ਬਖਸ਼ਣ ਇਹ ਅਰਦਾਸ ਕਰੀਏ ਗੁਰੂ ਮਹਾਰਾਜ ਦੇ ਚਰਨਾਂ ਵਿੱਚ।
ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਮਾਂ ਕਾਫੀ ਹੋ ਗਿਆ ਸਾਰੇ ਗੁਣੀ ਸੱਜਣ ਜਾਂ ਵਿਚਾਰਵਾਨ ਸਾਰੇ ਨਾਇਆਂ ਦਾ ਸਤਿਕਾਰ ਹੈ ਇਸ ਕਰਕੇ ਕਿਸੇ ਨੇ ਦੂਰ ਨੇੜੇ ਜਾਣਾ ਹੈ ਇੱਥੇ ਹੀ ਸਮਾਪਤ ਕਰਕੇ ਅਤੇ ਡੇਰੇ ਉੱਤੇ ਅੱਛਾ ਆਓ ਰੁਮਾਲਾ ਦੇ ਉੱਤੇ ਰੁਮਾਲਾ ਡੇਰੇ ਉੱਤੇ ਹੈਂ।